ਸਤਿਗੁਰਾਂ ਦੇ ਸਿੱਖਾਂ ਦੀ ਭਗਤ ਮਾਲਾ ਦੀ ਕਥਾ ਆਰੰਭ ਹੋਈ ਹੈ ਭਾਈ ਜੀਵਾ ਜੀ ਦਾ ਪ੍ਰਸੰਗ, ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਰੱਬ ਦੀ ਰਜਾ ਵਿੱਚ ਰਾਜੀ ਰਹਿਣ ਦਾ ਹੁਕਮ ਕੀਤਾ ਕਿ ਨਿਰੰਕਾਰ ਪਰਮੇਸ਼ਰ ਦੀ ਰਜਾ ਵਿੱਚ ਉਹਦੇ ਹੁਕਮ ਚ ਚੱਲਣਾ, ਇਹੀ ਗੁਰਸਿੱਖ ਦਾ ਕਰਤੱਵ ਹੈ, ਗੁਰਸਿੱਖ ਦਾ ਧਰਮ ਹੈ। ਭਾਈ ਜੀਵਾ ਜੀ ਨੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕੀਤੀ ਹੈ, ਜਿੰਨਾ ਚਿਰ ਜਿਉਂਦੇ ਰਹੇ ਪਰਮ ਆਨੰਦ ਵਿੱਚ ਜੀਵਨ ਮੁਕਤ ਅਵਸਥਾ ਦਾ ਆਨੰਦ ਮਾਣਦੇ ਰਹੇ, ਮੁੜ ਕੇ ਸਰੀਰ ਤਿਆਗ ਕੇ ਸਤਿਗੁਰਾਂ ਦੇ ਸਰੂਪ ਦੀ ਅਭੇਦ ਹੋ ਗਏ। ਹੋਰ ਨਾਮ ਰਸੀਏ ਗੁਰਸਿੱਖ ਸਤਿਗੁਰਾਂ ਦੀ ਸ਼ਰਨ ਆ ਰਹੇ ਨੇ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਗੁੱਜਰ ਨਾਮ ਸੋ ਜਾਤ ਲੋਹਾਰ।
ਇੱਕ ਗੁਰੂ ਕਾ ਸਿੱਖ ਹੈ, ਇਹਦਾ ਨਾਮ ਹੈ ਭਾਈ ਗੁੱਜਰ। ਇਹ ਲੋਹਾਰ ਦਾ ਕੰਮ ਕਰਦਾ, ਲੋਹੇ ਦਾ ਕੰਮ ਕਰਦਾ। ਹੁਣ ਜਿਹੋ ਜਿਹਾ ਕੋਈ ਕਰਮ ਕਰੇ ਉਹਦੀ ਉਹੋ ਜੀ ਜਾਤੀ। ਲੋਹੇ ਦਾ ਕੰਮ ਕਰਕੇ ਦੀ ਜਾਤ ਲੋਹਾਰ ਹੈ ਔਰ ਗੁੱਜਰ ਇਹਦਾ ਨਾਮ ਹੈ।
ਚੱਲ ਆਇਓ ਗੁਰ ਕੇ ਦਰਬਾਰ।
ਭਾਈ ਗੁੱਜਰ ਲੋਹਾਰ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਖਡੂਰ ਸਾਹਿਬ ਚੱਲ ਕੇ ਆਏ।
ਬੰਦਨ ਕਰ ਬੈਠਿਓ ਗੁਰ ਪਾਸ।
ਗੁਰਦੇਵ ਦੇ ਪਵਿੱਤਰ ਚਰਨਾਂ ਤੇ ਬੰਦਨਾ ਕਰਕੇ ਨਮਸਕਾਰ ਕਰਕੇ ਭਾਈ ਗੁੱਜਰ ਜੀ ਗੁਰੂ ਚਰਨਾਂ ਚ ਬੈਠ ਗਏ।
ਦਰਸ਼ਨ ਦੇ ਕਰੀ ਅਰਦਾਸ।
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਭਾਈ ਗੁੱਜਰ ਜੀ ਨੇ ਅਰਦਾਸ ਬੇਨਤੀ ਕੀਤੀ।
ਸੁਣੋ ਗੁਰੂ ਜੀ ਹਿਤ ਆਹਾਰ।
ਕਹਿਣ ਲੱਗੇ ਹੇ ਗੁਰਦੇਵ ਜੀ, ਭੋਜਨ ਵਾਸਤੇ ਪੇਟ ਭਰਨ ਵਾਸਤੇ
ਦਿਨ ਸਗਰੇ ਅਮਠਾਨੇ ਕਾਰ।
ਅਸੀਂ ਸਾਰਾ ਦਿਨ ਹੱਡ ਤੋੜਵੀਂ ਮਿਹਨਤ ਕਰਦੇ ਆ, ਰੋਟੀ ਵਾਸਤੇ ਪੇਟ ਭਰਨ ਵਾਸਤੇ ਸਵੇਰੇ ਦਿਨ ਚੜਨ ਤੋਂ ਲੈ ਕੇ ਸ਼ਾਮ ਤਾਈ ਸਾਰਾ ਦਿਨ ਅਸੀਂ ਕਾਰ ਵਿਹਾਰ ਕਰਦੇ ਹਾਂ।
ਅਸੀਂ ਗ੍ਰਸਤ ਪਾਏ ਨਾ ਅਵਿਕਾਸ਼।
ਆਪਣੇ ਗ੍ਰਸਤ ਦੇ ਧੰਦਿਆਂ ਵਿੱਚ, ਗ੍ਰਸਤ ਦੇ ਕੰਮਾਂ ਕਾਰਾਂ ਵਿੱਚ ਅਸੀਂ ਇਹੋ ਜਿਹੇ ਫਸੇ ਹੋਏ ਆ ਵੀ ਸਾਨੂੰ ਵਿਹਲ ਨਹੀਂ ਮਿਲਦਾ। ਗ੍ਰਸਤ ਦੇ ਕੰਮਾਂ ਵਿੱਚ ਸਾਰਾ ਦਿਨ ਕੰਮ ਕਾਰ ਕਰਦੇ ਆ, ਸ਼ਾਮ ਨੂੰ ਘਰ ਆਈਏ ਤਾਂ ਪਰਿਵਾਰ ਦੇ ਕੰਮਾਂ ਕਾਰਾਂ ਵਿੱਚ ਉਹਨਾਂ ਵਿੱਚ ਫਸਿਆ ਹੋਇਆ ਨੂੰ ਸਾਨੂੰ ਵੇਲਾ ਨਹੀਂ ਲੱਭਦਾ, ਸਮਾਂ ਨਹੀਂ ਮਿਲਦਾ।
ਸੇਵਾ ਕਰੇ ਰਹੇ ਤੁਮ ਪਾਸ।
ਅਸੀਂ ਵਿੱਚੋਂ ਸਮਾਂ ਕੱਢ ਕੇ ਤੁਹਾਡੀ ਸੇਵਾ ਕਰੀਏ, ਤੁਹਾਡੇ ਕੋਲ ਆ ਕੇ ਰਹੀਏ, ਇੰਨਾ ਸਮਾਂ ਹੀ ਨਹੀਂ ਬਣਦਾ ਮਹਾਰਾਜ ਜੀ। ਸਾਰਾ ਦਿਨ ਕੰਮਾਂ ਧੰਦਿਆਂ ਵਿੱਚ ਲੰਘ ਜਾਂਦਾ, ਕਾਰ ਵਿਹਾਰ ਕਰਦਿਆਂ, ਗ੍ਰਸਤ ਦੇ ਧੰਦੇ ਕਰਦਿਆਂ ਮਹਾਰਾਜ ਜੀ ਸਾਨੂੰ ਇੰਨਾ ਸਮਾਂ ਹੀ ਨਹੀਂ ਲੱਭਦਾ ਕਿ ਅਸੀਂ ਆਪ ਜੀ ਦੇ ਚਰਨਾਂ ਚ ਆ ਕੇ ਤੁਹਾਡੀ ਸੇਵਾ ਕਰ ਸਕੀਏ।
ਹਮਰੋ ਪੀ ਕੇ ਮੋਏ ਕਲਿਆਣ।
ਮਹਾਰਾਜ ਜੀ ਅਸੀਂ ਤੁਹਾਡੀ ਸੇਵਾ ਹੀ ਨਹੀਂ ਕਰਦੇ, ਆ ਕੇ ਤੁਹਾਡੇ ਪਾਸ ਬਹਿੰਦੇ ਨਹੀਂ, ਸੰਗਤ ਨਹੀਂ ਕਰਦੇ, ਤਾਂ ਮਹਾਰਾਜ ਜੀ ਸਾਡੀ ਕਲਿਆਣ ਕਿਵੇਂ ਹੋਵੇਗੀ, ਸਾਡੀ ਬੰਦ ਖਲਾਸੀ ਕਿਵੇਂ ਹੋਵੇਗੀ, ਅਸੀਂ ਜਨਮ ਮਰਨ ਤੋਂ ਮੁਕਤ ਕਿਵੇਂ ਹੋਵਾਂਗੇ।
ਜਨਮ ਮਰਨ ਦਾ ਬੰਧਨ ਹਾਨ।
ਜਨਮ ਤੇ ਮਰਨ ਦਾ ਬੰਧਨ ਅਸੀਂ ਵੀ ਕਟਾਉਣਾ ਚਾਹੁੰਦੇ ਆ ਵੀ ਸਾਡਾ ਜਨਮ ਮਰਨ ਕੱਟਿਆ ਜਾਵੇ, ਪਰ ਮਹਾਰਾਜ ਗ੍ਰਸਤ ਦੇ ਕੰਮਾਂ ਵਿੱਚ ਫਸਿਆ ਹੋਇਆ ਨੂੰ ਸਮਾਂ ਨਹੀਂ ਲੱਗਦਾ ਕਿ ਅਸੀਂ ਆਪ ਜੀ ਦੇ ਚਰਨਾਂ ਚ ਆ ਕੇ ਸੰਗਤ ਕਰੀਏ ਜਾਂ ਆਪ ਜੀ ਦੀ ਸੇਵਾ ਟਹਿਲ ਕਰੀਏ, ਤੁਹਾਡੇ ਦਰਸ਼ਨ ਕਰੀਏ, ਤੁਹਾਡੇ ਪਾਸ ਬੈਠੀਏ, ਕਦੇ ਕਿਤੇ ਸਮਾਂ ਲੱਗਦਾ ਤੇ ਚੱਲ ਕੇ ਆਉਂਦੇ ਆ, ਰੋਜ਼ ਸਮਾਂ ਨਹੀਂ ਬਣਦਾ। ਮਹਾਰਾਜ ਸਾਡੀ ਬੰਦ ਖਲਾਸੀ ਕਿਵੇਂ ਹੋਵੇਗੀ? ਇਹ ਸਮੱਸਿਆ ਕੱਲੀ ਭਾਈ ਗੁੱਜਰ ਲੋਹਾਰ ਦੀ ਨਹੀਂ, ਬਹੁਤਿਆਂ ਦੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਦੇ ਇੱਕ ਬੜੇ ਪਿਆਰੇ ਮਿੱਤਰ ਸਨ, ਉਹ ਵੀ ਅਮੈਰੀਕਾ ਵਿੱਚ ਡਾਕਟਰ ਸਨ। ਉਹਨਾਂ ਨੇ ਚਿੱਠੀ ਲਿਖੀ ਭਾਈ ਵੀਰ ਸਿੰਘ ਹੋਣਾ ਨੂੰ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਵੀ ਹਰ ਵੇਲੇ ਸਿਮਰਨ ਕਰਨਾ ਚਾਹੀਦਾ, ਵੀ ਸਾਨੂੰ ਤਾਂ ਦਿਨ ਰਾਤ ਭਾਜੜੀ ਰਹਿੰਦੀ ਹੈ ਮਰੀਜ਼ਾਂ ਵਿੱਚ, ਅਸੀਂ ਕਿਹੜੇ ਵੇਲੇ ਸਿਮਰਨ ਕਰੀਏ। ਡਾਕਟਰ ਭਾਈ ਵੀਰ ਸਿੰਘ ਜੀ ਨੇ ਚਿੱਠੀ ਲਿਖ ਕੇ ਭੇਜੀ, ਕਹਿਣ ਲੱਗੇ ਬਹਾਨੇ ਹੁੰਦੇ ਆ ਬੰਦੇ ਕੋਲ ਵੀ ਸਾਡੇ ਕੋਲ ਸਮਾਂ ਨਹੀਂ। ਇਹ ਦੱਸੋ ਵੀ ਜਦੋਂ ਕਿਸੇ ਮਰੀਜ਼ ਨੂੰ ਵੇਖਣ ਵਾਸਤੇ ਜਾਂਦੇ ਹੋ, ਰਸਤੇ ਵਿੱਚ ਤੁਹਾਨੂੰ ਅੱਧਾ ਘੰਟਾ ਗੱਡੀ ਤੇ ਕਾਰ ਤੇ ਲੱਗਦਾ ਹੋਵੇਗਾ, ਅੱਧਾ ਘੰਟਾ ਘੰਟਾ ਆਉਂਦਿਆਂ ਲੱਗਦਾ ਹੋਵੇਗਾ, ਕਿ ਉਹ ਸਮਾਂ ਨਹੀਂ ਹੁੰਦਾ ਵੀ ਉਦੋਂ ਤੁਸੀਂ ਆਉਂਦਿਆਂ ਜਾਂਦਿਆਂ ਪਰਮੇਸ਼ਰ ਦਾ ਭਜਨ ਕਰੋ, ਆਪਣੇ ਹਸਪਤਾਲ ਤੋਂ ਘਰ ਤੱਕ ਆਉਂਦਿਆਂ ਜੇ ਅੱਧਾ ਘੰਟਾ ਘੰਟਾ ਗੱਡੀ ਵਿੱਚ ਲੱਗਦਾ, ਉਹ ਵੀ ਤੁਹਾਡਾ ਸਮਾਂ ਹੈ। ਸਵੇਰੇ ਜਾਂਦਿਆਂ ਸਮਾਂ ਲੱਗਦਾ, ਉਹਦੇ ਵਿੱਚ ਤਾਂ ਪਰਮੇਸ਼ਰ ਦਾ ਭਜਨ ਕਰ ਸਕਦੇ ਹੋ ਨਾ। ਜੇ ਇਉਂ ਭਜਨ ਕਰਨ ਲੱਗੋਗੇ, ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਸੁਰਤ ਵਿੱਚ ਨਾਮ ਵਸ ਜਾਵੇਗਾ, ਫਿਰ ਭੁੱਲੇਗਾ ਹੀ ਨਹੀਂ, ਫਿਰ ਵਿਸਰੇਗਾ ਹੀ ਨਹੀਂ। ਭਾਈ ਗੁੱਜਰ ਲੁਹਾਰ ਕਹਿੰਦਾ, ਮਹਾਰਾਜ ਅਸੀਂ ਤਾਂ ਗ੍ਰਿਸ ਦੇ ਕੰਮਾਂ ਵਿੱਚ ਇਹੋ ਜਿਹੇ ਫਸੇ ਆ ਕਿ ਪਾਤਸ਼ਾਹ ਤੁਹਾਡੇ ਆ ਕੇ ਦਰਸ਼ਨ ਨਹੀਂ ਕਰ ਸਕਦੇ, ਵੇਲਾ ਸਾਨੂੰ ਸਮਾਂ ਨਹੀਂ ਲੱਗਦਾ ਕਿ ਅਸੀਂ ਆ ਕੇ ਤੁਹਾਡੇ ਦਰਸ਼ਨ ਕਰੀਏ, ਤੁਹਾਡੀ ਸੇਵਾ ਕਰੀਏ, ਸਾਡਾ ਉਧਾਰ ਕਿਵੇਂ ਹੋਵੇਗਾ।
ਸੁਣ ਸਤਿਗੁਰ ਕੀ ਨਸੀ ਉਪਦੇਸ਼।
ਜਦੋਂ ਭਾਈ ਗੁੱਜਰ ਲੁਹਾਰ ਨੇ ਉਹ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ,
ਇੱਕ ਚਿਤ ਜਪ ਜੀ ਪਠੋ ਹਮੇਸ਼।
ਮਹਾਰਾਜ ਜੀ ਕਹਿੰਦੇ, ਭਾਈ ਗੁੱਜਰ, ਜੇ ਕਦੇ ਸਾਡੇ ਕੋਲ ਆਉਣ ਦਾ ਸਮਾਂ ਘੱਟ ਲੱਗਦਾ ਤਾਂ ਇਉਂ ਕਰਿਆ ਕਰੋ, ਜਦੋਂ ਕੰਮ ਕਾਰ ਕਰ ਰਹੇ ਹੁੰਦੇ ਹੋ ਉਦੋਂ ਇੱਕ ਚਿਤ ਹੋ ਕੇ ਪਰਮੇਸ਼ਰ ਦੀ ਅੰਮ੍ਰਿਤਮਈ ਬਾਣੀ ਜਪ ਜੀ ਸਾਹਿਬ ਦਾ ਪਾਠ ਕਰਿਆ ਕਰੋ। ਸੁਬਹਾ ਅੰਮ੍ਰਿਤ ਵੇਲੇ ਉੱਠਦੇ ਹੋ ਇਸ਼ਨਾਨ ਪਾਨ ਕਰਕੇ ਜਪਜੀ ਸਾਹਿਬ ਪੜ੍ਹੋ, ਦਿਨ ਵੇਲੇ ਵੀ ਜਦੋਂ ਕੰਮ ਧੰਦੇ ਕਰ ਰਹੇ ਹੋ ਜਦੋਂ ਜਪਜੀ ਸਾਹਿਬ ਦੀ ਬਾਣੀ ਵਿੱਚ ਆਪਣਾ ਚਿੱਤ ਜੋੜੋਗੇ ਤੇ ਕੰਮ ਕਰਦਿਆਂ ਵੀ ਜਪਜੀ ਸਾਹਿਬ ਪੜ੍ਹੀ ਜਾਓ, ਉਹਦੇ ਚ ਸੁਰਤ ਲੱਗੀ ਰਹੇ, ਤੋ ਇੱਕ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਪੜ੍ਹੋ।
ਜੀਤ ਕਵਾਰ ਪੱਠਿਓ ਨਿਤ ਜਾਏ।
ਜਿੰਨੀ ਵਾਰ ਰੋਜ਼ ਪੜਿਆ ਜਾ ਸਕੇ, ਪੰਜ ਪਾਠ ਹੋ ਜਾਣ, ਸੱਤ ਹੋ ਜਾਣ, ਦਸ ਹੋ ਜਾਣ, ਪੰਦਰਾਂ ਹੋ ਜਾਣ, ਵੀਹ ਹੋ ਜਾਣ, ਇਹੋ ਇਹੋ ਜਿਹੇ ਗੁਰਮੁਖ 51 ਪਾਠ ਵੀ ਕਰ ਲੈਂਦੇ ਜਪਜੀ ਸਾਹਿਬ ਦੇ ਦਿਨ। ਤਤ ਵੇਤਾ ਮਹਾਂਪੁਰਸ਼ ਹੋਏ ਬਾਬਾ ਦੀਪ ਸਿੰਘ ਸਾਹਿਬ ਜੀ ਜੈਸੇ ਮਹਾਤਮਾ, ਜਿਹੜੇ ਅਣਗਿਣਤੀ ਪਾਠ ਰੋਜ਼ਾਨਾ ਜਪਜੀ ਸਾਹਿਬ ਦੇ ਕਰਿਆ ਕਰਦੇ। ਵਰਤਮਾਨ ਸਮੇਂ ਵਿੱਚ ਵੀ ਬਹੁਤ ਸਾਰੇ ਗੁਰਸਿੱਖਾਂ ਦਾ ਸੁਭਾਅ ਹੈ, ਉਹ ਆਪਣੇ ਦਿਨ ਦਾ ਸਮਾਂ ਜਾਈ ਨਹੀਂ ਜਾਣ ਦਿੰਦੇ, ਜਦੋਂ ਵੇਲਾ ਬਣਦਾ ਉਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਨ, ਔਰ ਦਿਨ ਚ ਇੱਕੀ ਇੱਕੀ ਪਾਠ, ਕੋਈ 25 ਪਾਠ, ਕੋਈ 31 ਪਾਠ, ਏਦਾਂ ਗਿਣਤੀ ਮਿਣਤੀ ਨਹੀਂ ਹੁੰਦੀ। ਚਲੋ ਬਹਾਨੇ ਨਾਲ ਜੇ ਬੰਦਾ ਠਾਣ ਲਵੇ ਵੀ ਮੈਂ 21 ਪਾਠ ਕਰਨੇ ਆ ਤਾਂ ਉਹ ਸਬੱਬੀ ਹੋ ਜਾਂਦੇ ਆ, ਉਦਾਂ ਬੰਦਾ ਆਲਸੀ ਹੋ ਜਾਂਦਾ। ਜੇ ਬੰਦੇ ਨੇ ਮਿੱਥੇ ਹੋਣ ਵੀ ਕਰਨੇ ਨੇ ਤੇ ਫਿਰ ਕਰਨੇ ਹੀ ਕਰਨੇ ਹੁੰਦੇ ਆ, ਏਦਾਂ ਵਿਧਾਨ ਬਣ ਜਾਂਦਾ। ਮਹਾਰਾਜ ਜੀ ਕਹਿੰਦੇ, ਭਾਈ ਗੁੱਜਰ ਲੁਹਾਰ ਜੀ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਰੋਜ਼, ਜਿੰਨੇ ਪਾਠ ਹੋ ਸਕਣ ਰੋਜ਼ਾਨਾ ਓਨੇ ਹੀ ਕਰਿਆ ਕਰੋ।
ਪਟਤ ਰਹੋ ਦੀਰਗ ਫਲ ਪਾਏ।
ਜਦੋਂ ਜਪਜੀ ਸਾਹਿਬ ਦੀ ਬਾਣੀ ਪੜੋਗੇ ਤੁਹਾਨੂੰ ਦੀਰਘ ਫਲ ਦੀ ਪ੍ਰਾਪਤੀ ਹੋਵੇਗੀ, ਵੱਡੇ ਫਲ ਦੀ ਪ੍ਰਾਪਤੀ ਹੋਵੇਗੀ।
ਪਿੱਖੋ ਗਰੀਬ ਕਾਜ ਕਰ ਦੀਜੈ।
ਫਿਰ ਜਿੱਥੇ ਜਪਜੀ ਸਾਹਿਬ ਦਾ ਪਾਠ ਕਰਨਾ ਉੱਥੇ ਨਿਰਮਲ ਕਰਮ ਵੀ ਕਰਨੇ ਨੇ। ਨਿਰਮਲ ਕਰਮ ਕਿਵੇਂ? ਮਹਾਰਾਜ ਜੀ ਕਹਿੰਦੇ, ਜਦੋਂ ਕਿਤੇ, ਦੁਬਾਰਾ ਪੜੋ ਜੀ,
ਪਿੱਖੋ ਗਰੀਬ ਕਾਜ ਕਰ ਦੀਜੈ।
ਜੇ ਕੋਈ ਗਰੀਬੜਾ ਨਿਮਾਣਾ ਤੁਹਾਡੇ ਕੋਲ ਆ ਗਿਆ ਵੀ ਵੇਖਿਆ ਵੀ ਉਹਦੇ ਪੱਲੇ ਖੀਸੇ ਚ ਪੈਸੇ ਨਹੀਂ, ਪਰ ਉਹਨੇ ਕੋਈ ਕੰਮ ਕਰਾਉਣਾ ਤਾਂ ਪਰਮੇਸ਼ਰ ਦੇ ਨਿਮਿਤ, ਗੁਰੂ ਦੇ ਨਿਮਿਤ ਉਹਦਾ ਕਾਰਜ ਕਰਨਾ ਹੈ। ਕਿਸੇ ਗਰੀਬ ਨੂੰ ਵੇਖ ਕੇ, ਨਿਮਾਣੇ ਨੂੰ ਵੇਖ ਕੇ ਜੋ ਆ ਗਿਆ ਹੈ ਤੇਰੇ ਪਾਸ, ਤੂੰ ਲੋਹੇ ਦਾ ਕੰਮ ਕਰਦਾ ਪਰ ਉਹਦੇ ਕੋਲ ਖੀਸੇ ਚ ਪੈਸੇ ਨਹੀਂ, ਤੇ ਤੂੰ ਗੁਰੂ ਨਿਮਿਤ ਜਾਣ ਕੇ ਵੀ ਮੈਂ ਇਹ ਸੇਵਾ ਕਰਨੀ ਹੈ, ਇਹ ਭਾਵਨਾ ਨਾਲ ਉਹਦਾ ਕਾਰਜ ਕਰਨਾ।
ਨੈ ਤਿਸ ਨਿਕਟ ਮਜ਼ਦੂਰੀ ਲੀਜੈ।
ਉਹਦੇ ਕੋਲੋਂ ਮਜ਼ਦੂਰੀ ਨਹੀਂ ਲੈਣੀ। ਮਹਾਰਾਜ ਜੀ ਕਹਿੰਦੇ, ਕਿਸੇ ਗਰੀਬ ਦਾ ਕੰਮ ਵੇਖ ਕੇ ਕਰ ਦੇਣਾ ਔਰ ਬਦਲੇ ਚ ਉਹਦੇ ਕੋਲ ਮਜ਼ਦੂਰੀ ਨਹੀਂ ਲੈਣੀ, ਔਰ ਇਹ ਭਾਵਨਾ ਨਾਲ ਕੰਮ ਕਰਨਾ ਵੀ ਇਹ ਸੇਵਾ ਮੈਂ ਗੁਰੂ ਨਿਮਿਤ ਕੀਤੀ ਹੈ ਤੇ ਉਹ ਸੇਵਾ ਸਾਡੀ ਦਾ ਹੀ ਤੈਨੂੰ ਫਲ ਮਿਲੇਗਾ। ਇਹਨੇ ਆਖਿਆ ਨਾ ਜੀ ਮੈਂ ਤੁਹਾਡੇ ਕੋਲ ਆ ਕੇ ਸੇਵਾ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ ਗੁਰੂ ਨਿਮਿਤ ਕਿਸੇ ਗਰੀਬ ਦਾ ਕੰਮ ਕਰ ਦੇਈ, ਬਦਲੇ ਚ ਮਜ਼ਦੂਰੀ ਨਾ ਲਵੇ, ਤਾਂ ਭਾਈ ਸਮਝ ਲੈ ਕਿ ਉਹ ਸਾਡੀ ਸੇਵਾ ਹੀ ਹੋ ਗਈ, ਉਹ ਸਾਡੀ ਸੇਵਾ ਜਿੰਨਾ ਫਾਲੀ ਤੈਨੂੰ ਪ੍ਰਾਪਤ ਹੋ ਜਾਵੇਗਾ।
ਜਪ ਜੀ ਅਰਥ ਵਿਚਾਰਨ ਕਰੋ,
ਜਦੋਂ ਸਮਾਂ ਬਣੇ ਇਕਾਂਤ ਵਿੱਚ ਬਹਿ ਕੇ ਜਪ ਜੀ ਸਾਹਿਬ ਦੇ ਅਰਥਾਂ ਦੀ ਵਿਚਾਰ ਕਰਨੀ। ਜਦੋਂ ਜਪ ਜੀ ਸਾਹਿਬ ਪੜ੍ਹਨੇ ਨੇ ਪਹਿਲਾਂ ਬਾਣੀ ਪੜ੍ਹਨੀ ਹੈ, ਪੜ੍ਹਦਿਆਂ 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 ਜਦੋਂ ਬਾਣੀ ਵਿੱਚ ਸੁਰਤ ਲੱਗਣ ਲੱਗ ਪਵੇ ਨਾ, ਫਿਰ ਉਹਨਾਂ ਨੂੰ ਵਿਚਾਰਨਾ ਜਪ ਜੀ ਸਾਹਿਬ ਨੂੰ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀ ਹੁਕਮ ਕੀਤਾ, ਬਾਣੀ ਦੁਆਰਾ ਕੀ ਉਪਦੇਸ਼ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਥਿਤ ਹੋ ਕੇ ਪਿਆਰ ਨਾਲ ਬਹਿ ਕੇ ਫਿਰ ਜਪ ਜੀ ਸਾਹਿਬ ਦੇ ਅਰਥਾਂ ਨੂੰ ਵਿਚਾਰਨਾ।
ਸਵਾਸ ਸਵਾਸ ਅੰਤਰ ਨਿਤ ਤਰੋ,
ਔਰ ਜਿਹੜੀ ਵਿਚਾਰ ਕੀਤੀ ਆ ਹਰ ਸਵਾਸ ਨਾਲ ਉਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਆਪਣੇ ਅੰਦਰ ਵਸਾ ਕੇ ਉਹਦੇ ਮੁਤਾਬਕ ਚੱਲਣਾ।
ਗੁਰੂ ਨਿਮਿਤ ਕਰੋ ਜੁਤ ਪ੍ਰੀਤ,
ਇਹ ਸਭ ਕੁਝ ਗੁਰੂ ਨਿਮਿਤ ਕਰਨਾ ਪ੍ਰੇਮ ਸਹਿਤ। ਅਨਾਥਨ ਕੋ ਕਰੀਏ ਬਹੁਮਾਨ, ਤੇ ਉਧਰਨ ਕੀ ਰੀਤ ਪਛਾਣ, ਸਾਧ ਅਭਿਆਗਤ ਕੀ ਜੋ ਸੇਵਾ, ਦੁਖੀਏ ਕੋ ਕਾਰਜ ਲਖ ਪੇਵਾ, ਦੁਖੀਏ ਕੋ ਕਾਰਜ ਲਖ ਲੇਵਾ। ਕਹਿੰਦੇ ਸਾਰੇ ਭਲੇ ਕਰਮ ਕਰਨੇ ਹੈ, ਕੋਈ ਅਨਾਥ ਆਵੇ ਉਹਦਾ ਸਨਮਾਨ ਕਰਨਾ, ਔਰ ਇਹ ਉਧਰਨ ਦੀ ਰੀਤ ਹੈ ਕਿ ਸਾਧੂ ਆ ਜਾਏ ਕੋਈ ਅਭਿਆਗਤ ਆ ਜਾਵੇ ਉਹਦੀ ਸੇਵਾ ਕਰਨੀ ਹੈ, ਦੁਖੀ ਦਾ ਕਾਰਜ ਕਰਨ ਦਾ ਯਤਨ ਕਰਨਾ। ਜਦੋਂ ਗੁਰੂ ਦੇ ਨਮੇਤੇ ਸਾਰਾ ਕੁਝ ਕਰੋਗੇ,
ਦਇਆ ਕਰੋ ਦੀਨਨ ਪਰਨੀਤ,
ਔਰ ਜਿਹੜੇ ਦੀਨ ਨੇ ਗਰੀਬ ਨੇ ਉਹਨਾਂ ਉੱਤੇ ਦਇਆ ਕਰਨੀ ਹੈ।
ਜੋ ਆਪਣੀ ਕਛ ਕਰੋ ਕਮਾਈ,
ਔਰ ਜਿਹੜੀ ਤੁਸੀਂ ਆਪਣੀ ਕਮਾਈ ਕਰਦੇ ਹੋ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦੇ ਹੋ,
ਗੁਰ ਹਿਤ ਇਹੋ ਦਸਵੰਦ ਬਣਾਈ,
ਉਸ ਕਮਾਈ ਵਿੱਚੋਂ ਦਸਵਾਂ ਹਿੱਸਾ ਦਸਵੰਦ ਦਾ ਗੁਰੂ ਨਿਮਿਤ ਕੱਢਣਾ ਹੈ। ਜੇ 10 ਰੁਪਈਏ ਕਮਾਏ ਨੇ ਤੇ 10 ਰੁਪਈਏ ਵਿੱਚੋਂ ਰੁਪਈਆ ਗੁਰੂ ਸਾਹਿਬ ਜੀ ਦੇ ਨਿਮਿਤ ਹੈ, ਜੇ 100 ਕਮਾਇਆ ਤੇ 100 ਵਿੱਚੋਂ 10 ਰੁਪਈਏ ਗੁਰੂ ਨਿਮਿਤ ਹਨ, ਤੇ ਜੇ ਕੋਈ ਆਖੇ ਵੀ ਮੈਂ 1 ਕਰੋੜ ਰੁਪਈਆ ਕਮਾਉਣਾ ਤੇ 1 ਕਰੋੜ ਰੁਪਈਏ ਵਿੱਚੋਂ 1 ਲੱਖ ਰੁਪਈਆ ਗੁਰੂ ਦਾ ਦਸਵੰਧ ਕੱਢਦਾ, ਦੂਜਾ ਕਹੇ ਮੈਂ 1000 ਰੁਪਈਆ ਕਮਾਉਣਾ ਤੇ 1000 ਚੋਂ 100 ਰੁਪਈਆ ਗੁਰੂ ਦਾ ਦਸਵੰਧ ਕੱਢਦਾ। ਹੁਣ 1 ਲੱਖ ਰੁਪਈਆ ਦਸਵੰਧ ਕੱਢਣ ਵਾਲਾ ਕਵੇ ਮੇਰਾ ਗੁਰੂ ਦੇ ਗੋਲਕ ਵਿੱਚ ਵੱਧ ਗਿਆ ਦਸਵੰਧ, ਮੇਰੇ ਤੇ ਗੁਰੂ ਦੀ ਵੱਧ ਕਿਰਪਾ ਹੋਵੇਗੀ, ਤੇ 100 ਰੁਪਈਆ ਦਸਵੰਧ ਕੱਢਣ ਵਾਲਾ ਆਖੇ ਵੀ ਮੇਰਾ ਘੱਟ ਗਿਆ, ਸ਼ਾਇਦ ਮੇਰੇ ਤੇ ਘੱਟ ਕਿਰਪਾ ਹੋਵੇਗੀ। ਐਸਾ ਨਹੀਂ ਹੈ, ਜਿਤਨੀ ਦਇਆ ਉਸ 1 ਲੱਖ ਰੁਪਏ ਵਾਲੇ ਤੇ ਆ, ਉਤਨੀ 1 ਕੌਡੀ ਭੇਟ ਕਰਨ ਵਾਲੇ ਤੇ ਵੀ ਹੈ। ਗੁਰੂ ਸਾਹਿਬ ਜੀ ਨੇ ਤਾਂ ਦਸਵਾਂ ਹਿੱਸਾ ਵੇਖਣਾ ਵੀ ਕਮਾਈ ਚੋਂ ਦਸਵਾਂ ਹਿੱਸਾ ਕਿੰਨਾ, ਦਸਵਾਂ ਹਿੱਸਾ ਜੇ ਕੋਈ 1000 ਕਮਾਉਂਦਾ, 100 ਰੁਪਈਆ ਇਮਾਨਦਾਰੀ ਨਾਲ ਮਹਾਰਾਜ ਜੀ ਦੇ ਦਸਵੰਧ ਵਾਸਤੇ ਭੇਟ ਕਰਦਾ, ਤਾਂ ਉਹਦੇ ਤੇ ਵੀ ਓਨੀ ਕਿਰਪਾ ਓਨੀ ਬਖਸ਼ਿਸ਼ ਹੈ, ਉਹਦੇ ਤੇ ਵੀ ਸਤਿਗੁਰਾਂ ਦੀ ਓਨੀ ਦਇਆ ਵਰਤਣੀ। ਮਹਾਰਾਜ ਜੀ ਕਹਿੰਦੇ ਭਾਈ ਜਿਹੜੀ ਕਮਾਈ ਕਰਦੇ ਹੋ ਉਸ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਦੇ ਨਿਮਿਤ ਕੱਢਣਾ ਹੈ।
ਸਾਧਕ ਸਿੱਖ ਆਏ ਜੋ ਡੇਰੇ,
ਤੁਹਾਡੇ ਘਰ ਕੋਈ ਸਾਧੂ ਆ ਜਾਏ, ਕੋਈ ਗੁਰੂ ਕਾ ਸਿੱਖ ਆ ਜਾਏ, ਨਾਮ ਜਪਣ ਵਾਲੀ ਰੂਹ ਆ ਜਾਵੇ,
ਕਰੋ ਸੇਵ ਧਰ ਪ੍ਰੇਮ ਕਨੇਰੇ,
ਪ੍ਰੇਮ ਸਹਿਤ ਉਹਦੀ ਘਰ ਵਿੱਚ ਆਏ ਦੀ ਸੇਵਾ ਟਹਿਲ ਕਰਨੀ, ਉਹਨੂੰ ਜਲ ਪਾਣੀ ਛਕਾਉਣਾ, ਭੋਜਨ ਛਕਾਉਣਾ। ਕੋਈ ਸਾਧੂ ਆ ਜਾਵੇ, ਕੋਈ ਗੁਰੂ ਕਾ ਸਿੱਖ ਆ ਜਾਵੇ, ਇਉਂ ਉਹਦੀ ਸੇਵਾ ਟਹਿਲ ਵਿੱਚ ਆਪਣਾ ਸਮਾਂ ਬਤੀਤ ਕਰਨਾ।
ਸੁਣੋ ਉਪਦੇਸ਼ ਹਿਰਦੇ ਤਨ ਤਾਰਾ,
ਗੁਰੂ ਜੀ ਦਾ ਇਹ ਉਪਦੇਸ਼, ਖਾਲਸਾ ਜੀ ਗੁਰਸਿੱਖਾਂ ਵਿੱਚ ਇੱਕ ਦੂਜੇ ਪ੍ਰਤੀ ਪ੍ਰੇਮ ਭਾਵ ਸਤਿਗੁਰੂ ਪੈਦਾ ਕਰ ਰਹੇ ਨੇ ਕਿ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨਾਲ ਪ੍ਰੀਤ ਕਰੇ, ਘਰ ਆਏ ਦਾ ਮਾਣ ਸਨਮਾਨ ਕਰੇ, ਸਾਂਝ ਬਣਾਵੇ ਗੁਰਸਿੱਖ ਗੁਰਸਿੱਖ ਨਾਲ। ਮਹਾਰਾਜ ਸੱਚੀ ਪਾਤਸ਼ਾਹ ਜੀ ਉਹ ਜਿਹਾ ਉਪਦੇਸ਼ ਦੇ ਰਹੇ ਨੇ। ਜੇ ਮਾਤਾ ਜੀਤੋ ਜੀ ਨੇ ਪਤਾਸੇ ਪਾਏ ਸਨ ਨਾ ਖੰਡੇ ਦੀ ਪੌਲ ਵਿੱਚ, ਤਾਂ ਪਤਾਸੇ ਪਾਉਣ ਦਾ ਮਤਲਬ ਹੀ ਇਹ ਸੀ। ਕਲਗੀਧਰ ਪਾਤਸ਼ਾਹ ਕਹਿੰਦੇ ਅੰਮ੍ਰਿਤ ਭਲੇ ਸਮੇਂ ਚੱਲ ਕੇ ਤੂੰ ਆਈ, ਅੰਮ੍ਰਿਤ ਮਧ ਮਧਰਾਈ ਪਾਈ, ਜੀਤੋ ਜੀ ਬੜੇ ਚੰਗੇ ਸਮੇਂ ਚੱਲ ਕੇ ਆਏ ਹੋ, ਬੜਾ ਤੇਜਸਵੀ ਵੀਰ ਅਸੀਂ ਖੰਡੇ ਦੀ ਪੌਲ ਸੀ, ਚਿੜਿਆਂ ਨੇ ਛਕਿਆ, ਆਪਸ ਵਿੱਚ ਲੜ ਲੜ ਮੋਏ, ਤੁਸੀਂ ਪਤਾਸੇ ਪਾ ਕੇ ਪੰਥ ਵਿੱਚ ਇੱਕ ਦੂਜੇ ਪ੍ਰਤੀ ਪ੍ਰੇਮ ਭਰ ਦਿੱਤਾ ਹੈ, ਇਹਨਾਂ ਵਿੱਚ ਇੱਕ ਦੂਜੇ ਪ੍ਰਤੀ ਪ੍ਰੇਮ ਭਰ ਦਿੱਤਾ ਹੈ। ਗੁਰਸਿੱਖ ਦਾ ਗੁਰਸਿੱਖ ਨਾਲ ਐਸਾ ਪਿਆਰ ਤੇ ਪ੍ਰੇਮ ਹੋਵੇ ਕਿ ਜਿਵੇਂ ਕਿਸੇ ਸਕੇ ਸੰਬੰਧੀ ਨਾਲ ਹੁੰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹੀ ਸਾਂਝ ਬਣਾਉਣਾ ਚਾਹੁੰਦੇ, ਇਸ ਕਰਕੇ ਉਪਦੇਸ਼ ਮਹਾਰਾਜ ਜੀ ਨੇ ਭਾਈ ਗੁੱਜਰ ਲੁਹਾਰ ਜੀ ਨੂੰ ਦਿੱਤਾ ਹੈ।
ਜਿਮ ਗੁਰ ਕਿਉ ਕਰੇ ਤਿਮ ਕਾਰਾ।
ਭਾਈ ਗੁੱਜਰ ਲੁਹਾਰ ਜੀ ਗੁਰੂ ਕਾ ਉਪਦੇਸ਼ ਲੈ ਕੇ ਘਰ ਚਲੇ ਗਏ, ਜਿਵੇਂ ਸਤਿਗੁਰੂ ਜੀ ਕਹਿੰਦੇ ਤਿਵੇਂ ਕਾਰ ਕਰਨ ਲੱਗੇ।
ਗ੍ਰਸਤੀ ਭਗਤ ਹੁਤੇ ਤਿਸ ਗ੍ਰਾਮ।
ਜਿਹੜੇ ਪਿੰਡ ਚ ਰਹਿੰਦੇ ਸੀ ਭਾਈ ਗੁੱਜਰ ਲੁਹਾਰ ਜੀ, ਉਸ ਨਗਰ ਵਿੱਚ ਕਈ ਗ੍ਰਸਤੀ ਸਿੱਖ ਰਹਿੰਦੇ ਸੀ, ਜਿਹੜੇ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਸਨ।
ਤੋਮਤ ਦੇ ਕਰ ਤਿਨਕੇ ਨਾਮ।
ਕੀ ਹੋਇਆ ਕਿ ਇੱਕ ਵਾਰ ਕਿਸੇ ਨੇ ਝੂਠੀ ਤੋਮਤ ਲਾ ਕੇ, ਝੂਠਾ ਦੋਸ਼ ਲਾ ਕੇ ਉਹਨਾਂ ਭਗਤਾਂ ਨੂੰ
ਗੈ ਕਰ ਪਾਇਨ ਪਾਏ ਸੁਬੇਰੀ,
ਉਹਨਾਂ ਨੂੰ ਫੜ ਕੇ ਉਹਨਾਂ ਦੇ ਪੈਰਾਂ ਹੱਥਾਂ ਵਿੱਚ ਬੇੜੀਆਂ ਪਾ ਦਿੱਤੀਆਂ।
ਕਾਰਾ ਗ੍ਰਹਿ ਮੈਂ ਦੀਨਸ ਗੇਰੀ,
ਔਰ ਉਹਨਾਂ ਨੂੰ ਜੇਲ ਚ ਬੰਦ ਕਰ ਦਿੱਤਾ। ਝੂਠੀ ਤੋਮਤ ਲਾਈ, ਕੋਈ ਕਸੂਰ ਨਹੀਂ ਸੀ ਉਹਨਾਂ ਦਾ, ਕਿਸੇ ਨੇ ਜਾਣ ਬੁੱਝ ਕੇ ਝੂਠੀ ਚੁਗਲੀ ਕਰਕੇ ਉਹਨਾਂ ਭਗਤਾਂ ਨੂੰ ਉਹਨਾਂ ਦੇ ਸਰੀਰ ਤੇ ਬੇੜੀਆਂ ਪਵਾ ਕੇ ਉਹਨਾਂ ਨੂੰ ਜੇਲ ਚ ਬੰਦ ਕਰ ਦਿੱਤਾ।
ਕਿਤਕ ਦਿਵਸ ਹੋਏ ਪ੍ਰਭੂ ਸਹਾਏ।
ਕੁਝ ਦਿਨਾਂ ਵਿੱਚ ਵਾਹਿਗੁਰੂ ਨੇ, ਕਿਉਂਕਿ ਸੱਚੇ ਦਾ ਆਖਰਕਾਰ ਪ੍ਰਮਾਤਮਾ ਜਿੱਤ ਕਰਾਉਂਦਾ ਹੀ ਹੈ, ਅਖੀਰ ਨੂੰ ਤਾਂ ਸੱਚ ਹੀ ਨਿਤਰਦਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਵਿਧਾਤੇ ਨੇ ਉਹਨਾਂ ਦੀ ਮਦਦ ਕੀਤੀ, ਜਿਹੜੇ ਉਹ ਜੇਲ ਚ ਬੰਦ ਸਨ ਉਹਨਾਂ ਦੀ ਸਹਾਇਤਾ ਕੀਤੀ।
ਕਿਸ ਬਿਦ ਤੇ ਦੀਨੋ ਨਿਕਸਾਏ।
ਕਿਸੇ ਪ੍ਰਕਾਰ ਉਹਨਾਂ ਨੂੰ ਉਸ ਕਾਰਾਗ੍ਰਹਿ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ।
ਅਰਧ ਰਾਤ ਮੈਂ ਸੋ ਚੱਲ ਆਏ।
ਅੱਧੀ ਕੁ ਰਾਤ ਦਾ ਸਮਾਂ ਉਹ ਭਾਈ ਗੁੱਜਰ ਲੁਹਾਰ ਦੇ ਘਰ ਚੱਲ ਕੇ ਆਏ।
ਸ਼੍ਰਿੰਖਲ ਤਿਨਕੇ ਪਾਇਨ ਪਾਏ।
ਹੁਣ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਸੀ, ਬੇੜੀਆਂ ਹੱਥਾਂ ਵਿੱਚ ਵੀ ਪਾਈਆਂ। ਉਹ ਮਸਾਂ ਚੱਲ ਕੇ ਪਤਾ ਕਰਕੇ ਵੀ ਫਲਾਣੇ ਪਾਸੇ ਗੁੱਜਰ ਲੁਹਾਰ ਨਾਮ ਦਾ ਇੱਕ ਸਿੱਖ ਰਹਿੰਦਾ, ਉਹ ਲੋਹੇ ਦਾ ਕੰਮ ਕਰਦਾ, ਬੇੜੀਆਂ ਕੱਟ ਸਕਦਾ, ਉਹਦੇ ਕੋਲ ਚੱਲ ਕੇ ਆਏ।
ਗੁੱਜਰ ਨਾਮ ਲੁਹਾਰ ਆਵਾਸ।
ਭਾਈ ਗੁੱਜਰ ਨਾਮ ਦੇ ਲੁਹਾਰ ਦੇ ਘਰ
ਆਏ। ਕਿਉਂ ਤਿੰਨ ਇਸ ਕੇ ਪਾਸ
ਆਏ ਤੇ ਆ ਕੇ ਭਾਈ ਗੁੱਜਰ ਲੁਹਾਰ ਨੂੰ ਕਹਿਣ ਲੱਗੇ,
ਪ੍ਰਭੂ ਨਮਿਤ ਦੇਵ ਬੰਧਨ ਕਾਟ।
ਲੱਗੇ ਭਾਈ ਗੁੱਜਰ, ਤੈਨੂੰ ਰੱਬ ਦਾ ਵਾਸਤਾ, ਜਿਹੜੇ ਗੁਰੂ ਨੂੰ ਤੂੰ ਮੰਨਣਾ ਤੈਨੂੰ ਤੇਰੇ ਉਸ ਗੁਰੂ ਦਾ ਵਾਸਤਾ, ਆ ਸਾਡੀਆਂ ਬੇੜੀਆਂ ਕੱਟ ਦੇ, ਸਾਡੇ ਬੰਧਨ ਕੱਟ ਦੇ।
ਤੁਝ ਕੋ ਹੋਏ ਨਾ ਜਮ ਕੀ ਬਾਟ।
ਸਾਡੀਆਂ ਬੇੜੀਆਂ ਕੱਟ ਕੇ ਸਾਨੂੰ ਮੁਕਤ ਕਰੇਗਾ ਤੇ ਤੈਨੂੰ ਜੰਮਾਂ ਦੀ ਫਾਈ ਨਹੀਂ ਪਵੇਗੀ, ਤੈਨੂੰ ਜੰਮਾਂ ਦੇ ਰਾਹ ਨਹੀਂ ਜਾਣਾ ਪਵੇਗਾ।
ਸੁਣ ਕਰ ਸੁਖ ਚਿਉ ਹਿਰਦੇ ਬਿਸਾਲਾ।
ਇੱਕ ਵਾਰੀ ਉਹਨਾਂ ਦੀ ਇਹ ਗੱਲ ਸੁਣ ਕੇ ਭਾਈ ਗੁੱਜਰ ਲੁਹਾਰ ਜੀ ਮਨ ਵਿੱਚ ਸੁਖ ਚੇ, ਮਨ ਵਿੱਚ ਉਹਨਾਂ ਨੇ ਕੁਝ ਸੰਕੋਚ ਕੀਤਾ, ਡਰੇ।
ਜੇ ਮੁਝ ਜਾਨ ਲਏ ਮਈ ਪਾਲਾ।
ਸੋਚਿਆ ਵੀ ਜੇ ਰਾਜੇ ਨੂੰ ਲੱਗ ਗਿਆ ਪਤਾ ਕਿ ਮੈਂ ਇਹਨਾਂ ਦੀਆਂ ਬੇੜੀਆਂ ਕੱਟੀਆਂ ਨੇ।
ਗੈਲੇ ਹੈ ਸਗਰੂ ਪਰਵਾਰ।
ਰਾਜਾ ਬੜਾ ਜਰਵਾਣਾ, ਉਹ ਤਾਂ ਮੇਰਾ ਸਾਰਾ ਟੱਬਰ ਫੜ ਲਏਗਾ, ਸਾਰਾ ਪਰਿਵਾਰ ਪਕੜ ਲਵੇਗਾ।
ਜ਼ਾਲਮ ਬਡੂ ਕਰਾਵੇ ਮਾਰਾ।
ਉਹ ਤਾਂ ਬੜਾ ਜ਼ਾਲਮ ਹੈ, ਬੜੀ ਮਾਰ ਕਰਾਵੇਗਾ, ਬੜੇ ਦੁੱਖ ਦੇਵੇਗਾ।
ਤਰਾਸ ਪਾਏ ਕਰ ਬੋਰ ਵਿਚਾਰਾ।
ਮਨ ਚ ਡਰਿਆ ਵੀ ਜੇ ਇਹਨਾਂ ਦੀਆਂ ਬੇੜੀਆਂ ਕੱਟੀਆਂ ਤੇ ਰਾਜਾ ਦੁੱਖ ਦੇਵੇਗਾ, ਔਖਾ ਹੋ ਜਾਏਗਾ। ਫਿਰ ਮਨ ਚ ਸੋਚਿਆ, ਵਿਚਾਰ ਕੀਤੀ,
ਗੁਰਮੁਝ ਪ੍ਰਤ ਉਪਦੇਸ਼ ਉਚਾਰਾ।
ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮੈਨੂੰ ਇਹ ਪਵਿੱਤਰ ਉਪਦੇਸ਼ ਦਿੱਤਾ ਹੈ।
ਪ੍ਰਭੂ ਨਮਿਤ ਕਾਰਜ ਕਰ ਦੀਜੇ।
ਜੇ ਕੋਈ ਲੋੜਵੰਦ ਆ ਜਾਏ ਤੇਰੇ ਪਾਸ ਤਾਂ ਪਰਮੇਸ਼ਰ ਦੇ ਨਮੇਤੋ ਦਾ ਕਾਰਜ ਕਰ ਦੇ, ਪ੍ਰਭੂ ਦੇ ਨਮੇਤੋ ਦਾ ਕਾਰਜ ਕਰ ਦੇਵੇ।
ਨਹੀਂ ਬਿਲੰਬ ਕਿਸੀ ਬਿਦ ਕੀ ਜੈ।
ਔਰ ਇਸ ਭਲੇ ਕਾਰਜ ਨੂੰ ਕਰਨ ਵਿੱਚ ਦੇਰੀ ਨਹੀਂ ਲਾਉਣੀ। ਸਾਹਿਬ ਜੀ ਦੇ ਬਚਨ ਨੇ ਗੁਰਬਾਣੀ ਦੇ, ਨਹਿ ਬਿਲੰਬ ਧਰਮ। ਜੇ ਕੋਈ ਧਰਮ ਦਾ ਕੰਮ ਕਰਨਾ ਉਦੋਂ ਦੇਰੀ ਨਹੀਂ ਕਰਨੀ, पाप करन दा मन करे उदो लख वेरी देरी करो टालो उनू भी टल जाए, पर जदों कोई धर्म दा काम करना है उदे विच विलंब नहीं होना चाहीदा, देरी नहीं होनी चाहीदी, उदो ही कर दो। खबरे दोबारा सबब बने के ना बने, दोबारा मौका मिले के ना मिले। राजे दशरथ ने आख्या मैं अपने पुत्र श्री रामचंद्र जी नू राज देना। विचार कीती अपने मंत्रियां नू सद के, वो कहंदे जी हुणे अज ही दे दिओ, इहदे तों वधिया राजा किहड़ा मिलेगा। फिर कहंदा चलो महूर्त सुधा लवां, अपने कुल गुरु वशिष्ठ जी नू जाके पुछिया वशिष्ठ जी तुसी कोई दिन थित दसो भी जदों मैं अपने पुत्र नू राज देवां। वशिष्ठ जी ने आख्या भी जिस समय राज देगा, जिस वेले राज देगा, उसे वेले ही शुभ घड़ी है, शुभ तिथ है, वह अज ही अज ही दे दे, इहदे वास्ते की मुहूर्त सुधाउणा है, भला काम है। ते दशरथ ने आख्या चलो कल नू देंगा राज। घर गया, केकई ने वर मंग लिया भी 14 साल का बनवास दे और मेरे पुत्र नू राज दे। ओ कल जिस कल नू राज देना सी अपने पुत्र नू, ओ कल राजे दशरथ दी जिंदगी च मुड़ के नहीं आई। भला कर्म करन वास्ते जदो असी कहीए भी कल करांगे, भाई क्या जानिए कल आवे के ना आवे। भले कर्म वास्ते देरी नहीं करनी। भाई साहब भाई गुजर लोहार जी ने मन च विचार कीती भी गुरदेव दा हुक्म है नहीं बिलंब किसी बिद कीजै, कि जदों कोई भला कर्म करन दी गल आवे उस नू करन वेले बिलंब नहीं करना, देरी नहीं करनी।
सो ने छोड़ो होए सो होए,
हो जाए भला कर्म हुण मिल रहा है किसे दियां बेड़ियां, नाले पता सी भी ये बेनके फड़े गए सन, इहदा ते झूठी किसे ने तोहमत दूषणबाजी लाई सी, उस वक्त भला जानदिया होया ए काम करन लगे।
संत कई लोकन सुख दोए,
कहंदे भाई इहो जा चंगा काम करन नू मिले ते छड़ना नहीं चाहिदा। महापुरुष साधु कहंदे है जे कोई भला कर्म करिए ते ओ भला कर्म दोहां जहाना च सुख देंदा, इस लोक विच भी ते परलोक विच भी।
इम विचार कर बिलम नकीन,
एदा विचार करके भाई गुजर लोहार ने देरी नहीं कीती, बड़ा वड्डा हौसले दा काम सी। औखा हुंदा पानी तक नहीं पियाउंदे सरकार दे बागियां नू, इत्थे तां बेड़ियां कटणियां सी, बड़ा औखा काम सी। परवाह नहीं कीती भी राजा की कहेगा, आख्या मेरे गुरु दा हुक्म है भी भला करना, ता उसे वक्त उना दिया बेड़िया कटन वास्ते तत्पर हो गए ते बेड़िया कटन लगे।
उठ तत्काल काट कर दीन,
तत्काल लोहार सन लोहे दा काम कर दे, बेड़ी कटनी केड़ा औखी सी। उसे वेले उना जेड़े वो बेकसूर फड़े हुए बेड़िया च जकड़े हुए सन उना दिया बेड़िया कट दित्तिया भाई गुजर लोहार ने।
आशक देत गए निज देश,
वो भगत सी वो भी बंदगी वालिया रूहां सन, उन्होंने असीसां दित्तिया, आखिया भाई गुजर तेरे ते परमेशर दी दया वरते, तेरे अंदर निरंकार दे घर दी सोझी आवे, तेरा जीवन सफल होवे, तेरा लोग सुखिया परलोक सुहेला होवे, एहो जिया असीसां दित्तिया जेड़िया असीसां महाराज जी कहंदे सब रब दे प्यारियां कोलों मंगणियां चाहिए। देहे सज्जन सीसड़ियां ज्यों होवे साहिब स्यों, मर के ही नहीं मेल हुंदा, ज्योंदियां जी मेल भी हो जांदा है। तो एहो जिया असीसां उन्हां महापुरशां ने दित्तिया ते अपने देश चले गए।
उपजे इसके ज्ञान विशेष,
गुरु साहब जी दे बचन कमाए भाई गुजर लोहार ने, कहंदे जदों उन्होंने इहनू असीस दित्ती इधरों गुरु साहब जी दी कला वरत गई, उसे वक्त ही हिरदे विच आत्म ज्ञान दा प्रकाश हो गया। उपजो इसके ज्ञान विशेष, हिरदे विच आत्म ज्ञान दी सोझी प्रगट हो आई।
इक नाई तिंगा चल आयो,
यो भाई गुजर लोहार जी जीवन मुक्त हो गए, ਇਸੇ ਤਰ੍ਹਾਂ ਨਾਈ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਇੱਕ ਗੁਰੂ ਘਰ ਦੇ ਸਤਿਗੁਰਾਂ ਦੇ ਪਿਆਰੇ ਸੇਵਕ ਨੇ ਭਾਈ ਧਿੰਗਾ ਜੀ, ਭਾਈ ਧਿੰਗਾ ਨਾਈ ਜੀ ਚੱਲ ਕੇ ਆਏ।
ਸ੍ਰੀ ਅੰਗਦ ਪਗ ਸੀਸ ਨਿਵਾਇਓ।
ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਆ ਕੇ ਭਾਈ ਧਿੰਗਾ ਜੀ ਨੇ ਨਮਸਕਾਰ ਕੀਤੀ।
ਬੈਠ ਗਏ ਉਹ ਟਿਗ ਸਿੱਖ ਗਨ ਹੀਰੇ।
ਸਤਿਗੁਰਾਂ ਦੇ ਪਾਸ ਬੈਠ ਗਏ ਬਹੁਤ ਸਾਰੇ ਗੁਰੂ ਕੇ ਸਿੱਖ ਸਾਹਿਬ ਜੀ ਦੇ ਚਾਰੇ ਪਾਸੇ ਬੈਠੇ ਹਨ।
ਕਰੇ ਪਰਸ ਪਰ ਸੇਵਕ ਨੇਰੇ।
ਸਭ ਸਿੱਖ ਸੇਵਾ ਵਿਚ ਲੱਗੇ ਹੋਏ, ਸੇਵਕ ਸਿੱਖ ਜਿੰਨੇ ਨੇ ਇੱਕ ਦੂਜੇ ਦੀ ਸੇਵਾ ਵੀ ਕਰਦੇ। ਜੇ ਕੋਈ ਦੂਰੋਂ ਮੁਸਾਫਰ ਚੱਲ ਕੇ ਸਫ਼ਰ ਵਿਚ ਆਉਂਦਾ ਤਾਂ ਸਿੱਖ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦੇ, ਗਰਮ ਪਾਣੀ ਲਿਆ ਕੇ ਉਹਨਾਂ ਦੇ ਚਰਨ ਧਵਾਉਂਦੇ ਕਿ ਰਾਹ ਦਾ ਥਕੇਵਾਂ ਲੱਥ ਜਾਏ, ਇੱਕ ਦੂਜੇ ਨੂੰ ਪੱਖਾ ਝੱਲਣ ਦੀ ਸੇਵਾ, ਇਹ ਸੇਵਾਵਾਂ ਗੁਰਸਿੱਖ ਉੱਥੇ ਕਰਦੇ ਵੇਖੇ।
ਤਿੰਨ ਮੈਂ ਮਿਲ ਸੇਵਾ ਕੋ ਲਾਗੇ।
ਕੋਈ ਲੰਗਰ ਪਕਾ ਰਿਹਾ, ਕੋਈ ਬਰਤਨ ਮਾਂਜ ਰਿਹਾ, ਅਨੇਕ ਪ੍ਰਕਾਰ ਦੀਆਂ ਸੇਵਾਵਾਂ ਹੁੰਦੀਆਂ ਗੁਰੂ ਘਰ ਵਿਚ। ਭਾਈ ਧਿੰਗਾ ਨਾਈ ਜੀ ਉੱਥੇ ਉਹਨਾਂ ਸਾਰੇ ਸੇਵਾਦਾਰਾਂ ਵਿਚ ਰਲ ਕੇ ਸੇਵਾ ਕਰਨ ਲੱਗ ਪਏ, ਉੱਥੇ ਹੀ ਸੇਵਾ ਵਿਚ ਜੁੜ ਗਏ।
ਭਲੀ ਜਾਣ ਕਰ ਔਰ ਅਨੁਰਾਗੀ।
ਭਲੀ ਸੇਵਾ ਜਾਣ ਕੇ ਵੀ ਗੁਰੂ ਕੀ ਸੇਵਾ ਦੁਨੀਆਂ ਦੀਆਂ ਸਾਰੀਆਂ ਸੇਵਾਵਾਂ ਤੋਂ ਉੱਤਮ ਸੇਵਾ। ਇਹ ਦੁਨੀਆਂ ਦੇ ਸਾਰੇ ਤਪਾਂ ਚੋਂ ਸ਼੍ਰੋਮਣੀ ਤਪ ਹੈ। ਇਹ ਜਾਣ ਕੇ ਭਾਈ ਧਿੰਗਾ ਜੀ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿਚ ਸੇਵਾ ਚ ਲੱਗ ਗਏ।
ਤਪਤ ਨੀਰ ਕਰਵਾਏ ਇਸ਼ਨਾਨ।
ਜਦੋਂ ਕਿਤੇ ਸਰਦੀਆਂ ਦੇ ਦਿਨ ਹੁੰਦੇ ਸੁਭਾ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਗਰਮ ਕਰਦੇ, ਪਾਣੀ ਦੀ ਠਾਰੀ ਭੰਨਦੇ, ਤਾਜੇ ਪਾਣੀ ਘੱਟ ਮਿਲਦੇ ਸਨ ਤੋ ਪਾਣੀ ਭਰ ਕੇ ਰੱਖ ਲਿਆ ਕਰਦੇ ਤੇ ਉਹਨਾਂ ਦੀ ਠਾਰੀ ਭੰਨ ਕੇ ਉਸ ਜਲ ਨਾਲ ਸੰਗਤ ਦਾ ਇਸ਼ਨਾਨ ਕਰਾਉਂਦੇ।
ਵਸਤਰ ਪਖਾਰੇ ਮਲ ਕਰ ਹਾਨ।
ਜਿਹੜੇ ਗੁਰਸਿੱਖ ਦੂਰੋਂ ਦਰੇਡਿਓ ਦਰਸ਼ਨਾਂ ਨੂੰ ਆਉਂਦੇ ਹੈ ਉਹਨਾਂ ਦੇ ਵਸਤਰ ਧੋਣ ਦੀ ਸੇਵਾ, ਵਸਤਰ ਲੈ ਲੈਣੇ, ਉਹਨਾਂ ਦੇ ਵਸਤਰ ਧੋ ਕੇ ਉਹਦੀ ਮੈਲ ਨਿਰਵਿਰਤ ਕਰਨੀ।
ਚਰਨ ਚਾਪ ਹਾਂਕਤ ਹੈ ਬਾਯੂ।
ਫਿਰ ਗੁਰਸਿੱਖਾਂ ਦੇ ਚਰਨ ਘੁੱਟਣੇ, ਜਿਹੜੇ ਸਫ਼ਰ ਚੋਂ ਆਉਣੇ ਸਿੱਖ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ। ਭਾਈ ਗੁਰਦਾਸ ਜੀ ਨੇ ਬੜਾ ਵੱਡਾ ਫਲ ਦੱਸਿਆ ਹੈ ਕਿ ਭਾਈ ਗੁਰੂ ਕੇ ਸਿੱਖਾਂ ਦੀ ਸੇਵਾ ਦਾ ਕਿੱਡਾ ਵੱਡਾ ਫਲ ਹੈ। ਕਿਸੇ ਗੁਰਸਿੱਖ ਨੂੰ ਪਾਣੀ ਦਾ ਕਟੋਰਾ ਭਰ ਕੇ ਪਿਆ ਦਿਓ, ਇੱਕ ਜਲ ਦਾ ਗਲਾਸ, ਕਹਿੰਦੇ ਇਤਨਾ ਵੱਡਾ ਫਲ ਪ੍ਰਾਪਤ ਹੋ ਜਾਂਦਾ ਮਾਨੋ ਜਿਵੇਂ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੋਵੇ। ਤੋ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ, ਹਾਕਤ ਹੈ ਵਾਯੂ, ਹਵਾ ਝੱਲਣੀ, ਪੱਖਾ ਝੱਲਣਾ,
ਬਾਸਨ ਧੋਵੇ ਮਾਂਜ ਬਣਾਇਓ।
ਫਿਰ ਗੁਰੂ ਕੇ ਲੰਗਰਾਂ ਵਿਚ ਜਾ ਕੇ ਭਾਂਡੇ ਮਾਂਜਣ ਦੀ ਸੇਵਾ ਕਰਨੀ। ਖਾਲਸਾ ਜੀ ਇਹ ਜਿਹੜੀਆਂ ਸੇਵਾਵਾਂ ਨੇ, ਝਾੜੂ ਫੇਰਨ ਦੀ ਸੇਵਾ ਕਰਨੀ, ਭਾਂਡੇ ਮਾਂਜਣ ਦੀ ਸੇਵਾ ਕਰਨੀ, ਜੋੜਿਆਂ ਵਿਚ ਜੋੜੇ, ਘਰਾਂ ਵਿਚ ਜੋੜਿਆਂ ਨੂੰ ਝਾੜਨ ਦੀ ਸੇਵਾ ਕਰਨੀ, ਖਾਲਸਾ ਜੀ ਇਹ ਸੇਵਾ ਕੀਤਿਆਂ ਹਿਰਦੇ ਚ ਹਲੀਮੀ ਆਉਂਦੀ ਹੈ, ਬਿਨਿਮਰਤਾ ਆਉਂਦੀ ਹੈ। ਤੇ ਜੇ ਇਹ ਸੇਵਾ ਕੀਤਿਆਂ ਮਨ ਨੀਵਾਂ ਨਹੀਂ ਹੁੰਦਾ, ਹਲੀਮੀ ਨਹੀਂ ਆਉਂਦੀ, ਇਹਦਾ ਮਤਲਬ ਸੇਵਾ ਨਹੀਂ ਪਏ ਕਰਦੇ, ਵਿਖਾਵਾ ਪਏ ਕਰਦੇ। ਇਹ ਬੜੀ ਉੱਤਮ ਸੇਵਾ ਹੈ, ਜੂਠੇ ਬਰਤਨ ਮਾਂਜਣ ਦੀ ਸੇਵਾ। ਕਹਿੰਦੇ ਜਿਵੇਂ ਜਿਵੇਂ ਭਾਂਡੇ ਮਾਂਜੀਏ ਨਾ ਇਉਂ ਜਾਪਦਾ ਆਪਣੇ ਮਨ ਦੀ ਜੂਠ ਪਏ ਮਾਂਜਦੇ।
ਸਤਿ ਸ੍ਰੀ ਅਕਾਲ।
ਅਸੀਂ ਪੜ੍ਹਦਾ ਜਦੋਂ ਆਪਣੇ ਉਸਤਾਦ ਜੀ ਪਾਸ ਸਰਬਲੋਹ ਦੇ ਵੱਡੇ ਵੱਡੇ ਬਾਟੇ ਹੋਣੇ, ਉਹਨਾਂ ਸਰਬਲੋਹ ਦੇ ਬਰਟੋਇਆਂ ਨੂੰ ਬਾਟਿਆਂ ਨੂੰ ਮਾਂਜਣ ਦਾ ਹੁਕਮ ਹੋਣਾ, ਵੀ ਇਉਂ ਚਮਕਾਉਣੇ ਆ ਜਿਵੇਂ ਸਟੀਲ ਦੇ ਭਾਂਡੇ ਹੁੰਦੇ। ਸਰਬਲੋਹ ਦੇ ਉਹਨਾਂ ਬਾਟਿਆਂ ਨੂੰ ਸਾਰੇ ਸਿੰਘਾਂ ਨੂੰ ਮਿਲੇ ਹੋਣੇ ਤੇ ਉਹਨਾਂ ਬਾਟਿਆਂ ਨੂੰ ਮਾਂਜ ਕੇ ਉਹਨਾਂ ਵਿੱਚ ਚਿਹਰਾ ਵੇਖਣ ਦਾ ਯਤਨ ਕਰਨਾ, ਤੇ ਸਭ ਨੇ ਇਹ ਨਾ ਕਹਿਣਾ ਵੀ ਬਾਟਾ ਮਾਂਜਣਾ, ਸਾਰੇ ਵਿਦਿਆਰਥੀਆਂ ਨੇ ਕਹਿਣਾ ਚਲੋ ਮਨ ਮਾਂਜੀਏ, ਕਿਉਂਕਿ ਭਾਂਡੇ ਮਾਂਜਣ ਨਾਲ ਮਨ ਮਾਂਜਿਆ ਜਾਂਦਾ। ਜੇ ਕਿਤੇ ਸੁਰਤ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਸੇਵਾ ਕੀਤੀ ਜਾਏ। ਭਾਈ ਸਾਹਿਬ ਭਾਈ ਧਿੰਗਾ ਨਾਈ ਜੀ ਗੁਰੂ ਸਾਹਿਬ ਜੀ ਦੇ ਲੰਗਰਾਂ ਵਿੱਚ ਭਾਂਡੇ ਮਾਂਜਣ ਦੀ ਸੇਵਾ ਕਰਦੇ ਹਨ, ਪੱਖਾ ਚੱਲਣ ਦੀ ਸੇਵਾ ਕਰਦੇ ਹਨ।
ਕਬ ਕਬ ਗੁਰ ਕੀ ਸੇਵਾ ਪਾਏ,
ਕਦੇ ਕੱਪੜੇ ਧੋਣ ਦੀ ਸੇਵਾ ਤੇ ਕਦੇ ਕਦੇ ਸੇਵਾ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੀ ਸੇਵਾ ਮਿਲ ਜਾਂਦੀ, ਮਹਾਰਾਜ ਜੀ ਦਾ ਕੋਈ ਵਸਤਰ ਧੋਣ ਦੀ ਸੇਵਾ ਮਿਲ ਜਾਂਦੀ, ਜਾਂ ਸਤਿਗੁਰਾਂ ਦੇ ਚਰਨਾਂ ਦੀ ਸਪਰਸ਼ ਦੀ ਸੇਵਾ ਮਿਲ ਜਾਂਦੀ।
ਮਹਾ ਪ੍ਰੇਮ ਤੇ ਕਰੈ ਬਣਾਏ,
ਜਦੋਂ ਕੋਈ ਸਤਿਗੁਰਾਂ ਦੀ ਸੇਵਾ ਮਿਲਣੀ, ਕੋਈ ਮਹਾਰਾਜ ਜੀ ਦਾ ਭਾਂਡਾ ਪਾਤਸ਼ਾਹ ਦਾ ਭੋਜਨ ਵਾਲਾ ਮਾਂਜਣ ਦੀ ਸੇਵਾ ਮਿਲ ਜਾਣੀ, ਜਾਂ ਮਹਾਰਾਜ ਜੀ ਦੇ ਵਸਤਰ ਧੋਣ ਦੀ ਸੇਵਾ ਮਿਲ ਜਾਣੀ, ਤੇ ਬੜੇ ਹੀ ਪ੍ਰੇਮ ਨਾਲ ਭਾਈ ਸਾਹਿਬ ਧਿੰਗਾ ਜੀ ਨੇ ਕਰਨੀ।
ਇੱਕ ਦਿਨ ਸ਼੍ਰੀ ਅੰਗਦ ਕੇ ਪਾਸ,
ਇੱਕ ਦਿਨ ਦਾ ਬਚਨ ਹੈ ਕਿ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਦਰਬਾਰ ਦੀਵਾਨ ਸਜਿਆ ਹੋਇਆ,
ਹੱਥ ਜੋੜ ਕੀ ਨੀ ਅਰਦਾਸ,
ਭਾਈ ਧਿੰਗਾ ਜੀ ਨੇ ਆਣ ਕੇ ਹੱਥ ਜੋੜ ਕੇ ਸਨੇਮਰ ਭਾਵ ਨਾਲ ਬੇਨਤੀ ਕੀਤੀ, ਸਤਿਗੁਰਾਂ ਦੇ ਚਰਨਾਂ ਚ ਅਰਦਾਸ ਕੀਤੀ,
ਸ਼੍ਰੀ ਸਤਿਗੁਰ ਮੁਝ ਦੇ ਉਪਦੇਸ਼।
ਖਾਲਸਾ ਜੀ ਸੇਵਾ ਕਰਕੇ ਜਦੋਂ ਭਾਂਡਾ ਬਣ ਗਿਆ ਨਾ, ਅੰਤਸ਼ਕਰਨ ਸ਼ੁੱਧ ਹੋ ਗਿਆ, ਫਿਰ ਉਹਦੇ ਚ ਉਪਦੇਸ਼ ਪੈਣਾ ਸੀ ਨਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵ, ਦੁੱਧ ਕਰਮ ਪੁੰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਭਾਂਡਾ ਧੋਵੋ ਆਪਣਾ, ਫਿਰ ਦੁੱਧ ਲੈਣ ਜਾਓ ਗੁਰੂ ਦਾ ਉਪਦੇਸ਼ ਰੂਪੀ ਦੁੱਧ। ਅਸੀਂ ਭਾਂਡਾ ਧੋਤਾ ਨੀ, ਜੇ ਵਿੱਚ ਸਿੱਧਾ ਉਪਦੇਸ਼ ਦਾ ਦੁੱਧ ਪਵੇਗਾ ਕਲਾ ਨੀ ਵਰਤਣੀ। ਪਹਿਲਾਂ ਅੰਤਸ਼ਕਰਨ ਦਾ ਭਾਂਡਾ ਧੋਤਾ ਜਾਏ, ਸੇਵਾ ਕਰਕੇ ਜਦੋਂ ਭਾਂਡਾ ਬਣ ਜਾਂਦਾ ਹੈਰਾਨੀ ਹੁੰਦੀ ਹੈ, ਹਾਲੇ ਚਿਹਰੇ ਮੋਹਰੇ ਤੇ ਪੂਰੇ ਕੇਸ ਵੀ ਨਹੀਂ ਆਏ ਹੁੰਦੇ, ਚਿਹਰੇ ਮੋਹਰੇ ਤੇ ਕੇਸ ਕੱਟਣ ਤੋਂ ਬਾਅਦ ਜਦੋਂ ਰੱਖਦੇ ਆ ਕਈ ਵੀਰ, ਆਏ ਨਹੀਂ ਹੁੰਦੇ ਤੇ ਕਹਿੰਦੇ ਚਲੋ ਗਿਣਤੀ ਵਧਾਉਣੀ ਹੈ ਛਕਾ ਦਿਓ ਅੰਮ੍ਰਿਤ, ਚਿਹਰੇ ਤੇ ਹਾਲੇ ਦਾੜਾ ਕੱਟਿਆ ਹੀ ਨਜ਼ਰ ਆਉਂਦਾ, ਗਾਤਰੇ ਕਿਰਪਾਨ ਪੈ ਜਾਂਦੀ ਹੈ, ਕੁਝ ਸਮੇਂ ਬਾਅਦ ਫਿਰ ਉਹੀ ਕਿਰਪਾਨ ਕਿੱਲੀ ਤੇ ਲਾਹ ਕੇ ਟੰਗ ਦਿੰਦੇ ਹੈ। ਪੁਰਾਣੇ ਵੇਲਿਆਂ ਚ ਸੇਵਾ ਵਿੱਚ ਲਾਇਆ ਜਾਂਦਾ, ਕਿਤਨਾ ਕਿਤਨਾ ਲੰਮਾ ਸਮਾਂ ਪਹਿਲੋਂ ਸੇਵਾ ਚ ਲਾਉਣਾ, ਵੀ ਸੇਵਾ ਕਰੋ ਸਮਰਪਣ ਭਾਵ ਨਾਲ, ਸੇਵਾ ਕਰਦਿਆਂ ਕਰਦਿਆਂ ਮਨ ਸ਼ੁੱਧ ਹੋਣਾ, ਗੁਰੂ ਕੀ ਸਿੱਖੀ ਦੀ ਮਰਿਆਦਾ ਦਾ ਪਤਾ ਲੱਗਣਾ, ਸੰਗਤ ਦੇ ਦਰਸ਼ਨ ਕਰਨੇ, ਗੁਰਸਿੱਖਾਂ ਦਾ ਆਚਰਣ ਪਤਾ ਲੱਗਣਾ, ਵੀ ਕੀ ਵਿਵਹਾਰ ਹੁੰਦਾ ਸਿੱਖਾਂ ਦਾ, ਕਿਵੇਂ ਬਹਿੰਦੇ ਆ, ਕਿਵੇਂ ਉੱਠਦੇ ਆ, ਕਿਵੇਂ ਗੁਰੂ ਘਰ ਆਉਂਦੇ ਆ, ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਕੀ ਹੈ, ਕਿਹੋ ਜਿਹਾ ਆਚਰਣ ਬੋਲ ਬਾਣੀ ਕਿਹੋ ਜੀ, ਫਿਰ ਜਾ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ, ਇਹ ਮਰਿਆਦਾ ਸੀ। ਕਈ ਕਈ ਸਾਲ ਤਾਂ ਘੋੜਿਆਂ ਦੀ ਲੇਦੀ ਚੁਕਾਉਂਦੇ ਰਹਿੰਦੇ ਪੰਥ ਵਿੱਚ, ਵੀ ਘੋੜਿਆਂ ਦੀ ਲੇਦੀ ਚੁੱਕੋ, ਭਾਂਡੇ ਮਾਂਜੋ, ਫਿਰ ਉਹਨਾਂ ਨੇ ਜਦੋਂ ਵੇਖਣਾ ਵੀ ਭਾਂਡਾ ਤਿਆਰ ਹੋ ਗਿਆ, ਫਿਰ ਅੰਮ੍ਰਿਤ ਛਕਾਉਣਾ। ਭਾਈ ਧਿੰਗਾ ਜੀ ਪਹਿਲਾਂ ਕਈ ਮਹੀਨੇ ਸੇਵਾ ਚ ਹੀ ਰਹੇ, ਸੇਵਾ ਕਰਦਿਆਂ ਕਰਦਿਆਂ ਜਦੋਂ ਹਿਰਦਾ ਸ਼ੁੱਧ ਹੋ ਗਿਆ, ਫਿਰ ਇੱਕ ਦਿਨ ਗੁਰੂ ਸਾਹਿਬ ਦੇ ਚਰਣਾ ਚ ਆਏ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਸ਼੍ਰੀ ਸਤਿਗੁਰ ਮੁਝ ਦੇ ਉਪਦੇਸ਼,
ਬੇਨਤੀ ਕੀਤੀ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ, ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ ਕਿ ਮੇਰਾ ਜੀਵਨ ਸਕਾਰਥਾ ਹੋ ਜਾਵੇ,
ਜਿਸ ਤੇ ਮਿਟੈ ਕਲੇਸ਼ ਅਸ਼ੇਸ਼,
ਇਹਦੇ ਨਾਲ ਸਾਡੇ ਕਲੇਸ਼ ਮਿਟ ਜਾਣ, ਮੇਰਾ ਜਨਮ ਮਰਨ ਦਾ ਚੱਕਰ ਮੁੱਕ ਜਾਵੇ।
ਸੁਣ ਸ਼੍ਰੀ ਮੁਖ ਤੇ ਤਬ ਫੁਰਮਾਇਓ,
ਭਾਈ ਧਿੰਗਾ ਜੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ ਫੁਰਮਾਇਆ, ਕਹਿਣ ਲੱਗੇ
ਗੁਰੂ ਗੋਰ ਮੈਂ ਸੋ ਚੱਲ ਆਇਓ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸੇਵਕ ਹੈ ਮੁਰੀਦ ਬਣ ਕੇ ਆਵੇ, ਤੇ ਮੁਰੀਦ ਦਾ ਮਤਲਬ ਹੁੰਦਾ ਮੁਰਦਾ ਹੋ ਕੇ ਆਵੇ, ਤੇ ਗੁਰੂ ਰੂਪੀ ਕਬਰ ਵਿੱਚ, ਗੁਰੂ ਰੂਪੀ ਗੋਰ ਦੇ ਵਿੱਚ ਆ ਕੇ ਚੱਲ ਕੇ ਸਮਾ ਜਾਵੇ।
ਹੋਏ ਮੁਰੀਦ ਮੁਰਦੇ ਮਾਨਿੰਦ,
ਮੁਰਦੇ ਦੇ ਮਾਨਿੰਦ ਮੁਰੀਦ ਬਣੇ, ਜਿਵੇਂ ਮੁਰਦਾ ਨੀ ਨਾ ਹਿਲਦਾ ਜੁਲਦਾ, ਏਦਾਂ ਮੁਰਦੇ ਦੇ ਮਾਨਿੰਦ ਮੁਰੀਦ ਬਣ ਕੇ ਆਵੇ, ਕਦੇ ਹੰਕਾਰ ਚਾਪਾ ਨਾ ਜਣਾਵੇ, ਹਿਲ ਜੁਲ ਨਾ ਕਰੇ ਹੰਕਾਰ ਵਿੱਚ ਆ ਕੇ, ਔਰ ਗੁਰੂ ਰੂਪੀ ਗੌਰ ਵਿੱਚ ਕਬਰ ਵਿੱਚ ਆ ਕੇ ਸਮਾ ਜਾਵੇ।
ਅੰਗ ਨਾ ਕੋ ਹਾਲਤ ਬਿਨ ਜਿੰਦ,
ਮੁਰਦੇ ਦਾ ਕੋਈ ਅੰਗ ਨੀ ਨਾ ਹਿਲਦਾ ਬਿਨਾਂ ਜਿੰਦ ਤੋਂ, ਇਉ ਕਹਿੰਦੇ ਮੁਰੀਦ ਵੀ ਕਦੇ ਹੰਕਾਰ ਸਹਿਤ ਆਪਣਾ ਆਪ ਨਾ ਜਣਾਵੇ।
ਤਿਮ ਮੁਰੀਦ ਆਦਿਕ ਹੰਕਾਰ,
ਮੁਰੀਦ ਆ ਉਹ ਵੀ ਹੰਕਾਰ ਤਿਆਗ ਦੇਵੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਭਾਈ ਗੁਰਦਾਸ ਜੀ ਦੇ ਬਚਨ ਨੇ ਕਹਿੰਦੇ ਮੁਰੀਦ ਜਿਹੜਾ ਉਹ ਮੁਰਦੇ ਦੇ ਮਨਿੰਦ ਹੋ ਜਾਵੇ, ਜਿਵੇਂ ਮੁਰਦਾ ਆਪਣਾ ਸਰੀਰ ਨਹੀਂ ਹਿਲਾਉਂਦਾ ਬਿਨਾਂ ਜਿੰਦ ਤੋਂ ਹੁੰਦਾ, ਏਦਾਂ ਮੁਰੀਦ ਆਪਣੇ ਹੰਕਾਰ ਸਹਿਤ ਕਦੇ ਆਪਣਾ ਆਪਾ ਨਾ ਜੜਾਵੇ।
ਤਿਆਗ ਦੇਤੇ ਸਕਲ ਵਿਕਾਰ,
ਜਿੰਨੇ ਵਿਕਾਰ ਨੇ, ਜਿਵੇਂ ਮੁਰਦੇ ਨੂੰ ਕੋਈ ਵਿਕਾਰ ਤਾਂ ਨਹੀਂ ਪਾਉਂਦਾ, ਮੁਰਦਾ ਕਦੇ ਕੰਮ ਹੀ ਨਹੀਂ ਹੁੰਦਾ ਲੱਖ ਸੁਹਾਪਣ ਉਹਦੇ ਸਾਹਮਣੇ ਹੋਵੇ, ਮੁਰਦਾ ਕਦੇ ਕ੍ਰੋਧੀ ਨਹੀਂ ਹੁੰਦਾ ਲੱਖ ਉਹਨੂੰ ਕੋਈ ਗਾਲਾਂ ਕੱਢੀ ਜਾਏ, ਮੁਰਦਾ ਕਦੇ ਹੰਕਾਰੀ ਨਹੀਂ ਹੁੰਦਾ ਭਾਵੇਂ ਲੱਖ ਉਹਦੇ ਕੋਲ ਖਲੋਤਾ ਕੋਈ ਸੋਹਲੇ ਪੜੀ ਜਾਵੇ, ਮੁਰਦਾ ਕਦੇ ਮੋਹ ਵਿੱਚ ਨਹੀਂ ਆਉਂਦਾ ਭਾਵੇਂ ਲੱਖਾਂ ਧੀਆਂ ਪੁੱਤ ਆਲੇ ਦੁਆਲੇ ਕੁਰਲਾਪ ਕਰੀ ਜਾਣ, ਉਹਦੇ ਅੰਦਰ ਮੋਹ ਦੀ ਬਿਰਤੀ ਵੀ ਨਹੀਂ ਆਉਂਦੀ। ਤੇ ਮੁਰਦੇ ਦੇ ਅੱਗੇ ਤੁਸੀਂ ਲੱਖਾਂ ਦਾ ਢੇਰ ਲਾ ਦਿਓ, ਉਹ ਵੇਖ ਕੇ ਲੋਭੀ ਵੀ ਨਹੀਂ ਹੁੰਦਾ, ਉਹਦੇ ਅੰਦਰ ਇਹ ਵਿਕਾਰ ਫੁਰਦੇ ਹੀ ਨਹੀਂ ਕਿਉਂਕਿ ਮੁਰਦਾ ਜੋ ਹੋ ਗਿਆ। ਏਦਾਂ ਜਿਹੜਾ ਮੁਰੀਦ ਹੋ ਗਿਆ ਉਹਦੇ ਅੰਦਰ ਇਹ ਸਾਰੇ ਵਿਕਾਰ ਨਹੀਂ ਫੁਰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ।
ਗੁਰੂ ਗੋਰ ਮੈਂ ਜਾਏ ਸਮਾਏ,
ਏਦਾਂ ਦਾ ਮੁਰਦਾ ਹੋ ਜਾਏ ਫਿਰ ਉਹ ਗੁਰੂ ਰੂਪੀ ਗੋਰ ਦੇ ਵਿੱਚ ਜਾ ਕੇ ਸਮਾ ਜਾਂਦਾ ਹੈ। ਗੁਰੂ ਗੋਰ ਦੇ ਵਿੱਚ ਸਮਾਉਣ ਦਾ ਮਤਲਬ ਕੀ ਹੈ ਕਿ ਗੁਰੂ ਦੇ ਸਵਰੂਪ ਵਿੱਚ ਮਿਲ ਕੇ ਇੱਕ ਵਿਕ ਹੋ ਜਾਂਦਾ ਹੈ, ਫਿਰ ਉਹ ਗੁਰੂ ਵਿੱਚ ਹੀ ਮਿਲ ਜਾਂਦਾ ਹੈ। ਹਾਂਜੀ,
ਹੋਏ ਮੁਰੀਦ ਮੁਰਦਾ ਜਿਸ ਪਾਏ,
ਜਿਵੇਂ ਏਦਾਂ ਮੁਰੀਦ ਹੋਵੇ ਜਿਵੇਂ ਕੋਈ ਮੁਰਦਾ ਹੋਵੇ,
ਦੇਖ ਜਾਤੇ ਆਪਣੀ ਪਾਸੈਨ,
ਇੱਥੇ ਮੁਰਦਾ ਹੋਣ ਦਾ ਮਤਲਬ ਹੈ ਨਿਰਹੰਕਾਰ ਹੋ ਜਾਣਾ, ਹਉਮੈ ਰਹਿਤ ਹੋ ਜਾਣਾ, ਹੰਕਾਰ ਨਾ ਹੋਣਾ ਹਿਰਦੇ ਚ, ਇਹਦਾ ਮਤਲਬ ਇਹ ਹੈ ਮੁਰਦਾ ਹੋਣ ਦਾ। ਮੁਰਦਾ ਹੋਣ ਦਾ ਮਤਲਬ ਮਰ ਜਾਣਾ ਨਹੀਂ ਹੈ, ਮੁਰਦਾ ਹੋਣ ਦਾ ਮਤਲਬ ਹੈ ਹੰਕਾਰ ਤੋਂ ਰਹਿਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਭਾਈ ਤਿੰਗਾ ਜੀ, ਦੇਖ ਜਾਤ ਆਪਣੀ ਪਾਸੈਨ, ਤੁਹਾਡੇ ਹੀ ਨਾਈ ਭਾਈਚਾਰੇ ਵਿੱਚ ਮਹਾਨ ਮਹਾਂਪੁਰਸ਼ ਭਗਤ ਹੋਏ ਭਗਤ ਸੈਨ ਜੀ। ਭਗਤ ਸੈਨ ਜੀ ਨਾਈ ਸਨ, ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਭਗਤ ਸੈਨ ਜੀ ਮਹਾਰਾਜ ਤੁਹਾਡੀ ਨਾਈ ਬਰਾਦਰੀ ਵਿੱਚ ਹੋਏ,
ਕਰੀ ਸੇਵ ਸੰਤਨ ਕੀ ਰੈਨ।
ਦੇਖੋ ਭਗਤ ਸੈਨ ਨਾਈ ਜੀ ਨੇ ਕਿਤਨੀ ਸੇਵਾ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੁਣ ਪ੍ਰਤਾਪ, ਕਬੀਰ ਦਾ ਦੂਜਾ ਸਿੱਖ ਹੋਆ ਸੈਨ ਨਾਈ। ਕਬੀਰ ਜੀ ਦਾ ਪ੍ਰਤਾਪ ਸੁਣ ਕੇ ਭਗਤ ਸੈਨ ਜੀ ਆ ਕੇ ਰਾਮਾਨੰਦ ਜੀ ਦੇ ਚੇਲੇ ਹੋਏ, ਉਹਨਾਂ ਆਖਿਆ ਜਾ ਸੰਗਤ ਕਰਿਆ ਕਰ ਸਾਧੂਆਂ ਦੀ, ਕੋਈ ਪੂਰਨ ਵਾਲੀ ਸਾਧੂ ਆਉਣਗੇ ਉਹਨਾਂ ਦੀ ਸੰਗਤ ਕਰਕੇ ਪਾਰ ਉਤਾਰਾ ਹੋ ਜਾਏਗਾ। ਰੋਜ਼ਾਨਾ ਸੰਗਤ ਕਰਨੀ, ਇੱਕ ਦਿਨ ਰਾਤ ਦਾ ਸਮਾਂ ਕੁਝ ਸੱਤ ਪੁਰਸ਼ਾਂ ਦੀ ਟੋਲੀ ਆ ਗਈ, ਘਰ ਵਿੱਚ ਟਿਕ ਗਏ, ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਇਹ ਸੰਤ ਪਰੋਹਣੇ ਕੀਰਤਨ ਹੋਆ ਰੈਣ ਸਭਾਈ, ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਤੇ ਸੁਬਾ ਸਵੇਰੇ ਰੋਜ਼, ਕਿਉਂਕਿ ਸੈਣ ਜੀ ਨਾਈ ਹੋਣ ਕਰਕੇ ਉਹਨਾਂ ਦੀ ਕਿਰਤ ਸੀ, ਕੰਮ ਸੀ, ਰਾਜੇ ਦੀ ਮਾਲਿਸ਼ ਕਰਦੇ ਸੀ ਰੋਜ਼ ਜਾ ਕੇ। ਸੁਬਾ ਸਵੇਰੇ ਰਾਜੇ ਕੋਲ ਜਾ ਨਾ ਪਾਏ, ਸਾਧੂਆਂ ਦੀ ਮੰਡਲੀ ਵਿੱਚ ਸਨ। ਉਧਰ ਰਾਜੇ ਦੇ ਉੱਠਣ ਦਾ ਵੇਲਾ ਹੋਇਆ ਤੇ ਪਰਮੇਸ਼ਰ ਸੈਣ ਰੂਪ ਹੋ ਕੇ ਆ ਗਿਆ, ਜਾ ਕੇ ਰਾਜੇ ਦੀ ਮਾਲਿਸ਼ ਕੀਤੀ। ਰਾਜੇ ਦੇ ਤਨ ਤੇ ਚਮੜੀ ਦਾ ਰੋਗ ਸੀ, ਪਰਮੇਸ਼ਰ ਦੇ ਜਦੋਂ ਹੱਥ ਲੱਗੇ ਤੇ ਉਹਦਾ ਰੋਗ ਜਾਂਦਾ ਰਿਹਾ। ਦਿਨ ਚੜ ਗਿਆ, ਲੋ ਲੱਗ ਗਈ, ਕਾਫੀ ਦਿਨ ਤੋਂ ਬਾਅਦ ਜਦੋਂ ਮਹਾਂਪੁਰਸ਼ਾਂ ਨੂੰ ਵਿਦਾ ਕਰਕੇ ਸੈਣ ਜੀ ਰਾਜੇ ਚ ਕੋਲ ਪਹੁੰਚੇ, ਸੋਚੀ ਜਾਣ ਰਾਜਾ ਖਬਰੇ ਕੀ ਆਖੇਗਾ। ਰਾਜੇ ਨੇ ਜਾ ਕੇ ਵੇਖਿਆ, ਹੱਥਾਂ ਤੇ ਚੱਕ ਲਿਆ, ਸਿਰੇ ਪਾਓ ਦਿੱਤਾ, ਬੜਾ ਸਨਮਾਨ ਕੀਤਾ, ਸੈਣ ਅੱਜ ਤੂੰ ਇਹੋ ਜਿਹੀ ਮਾਲਿਸ਼ ਕੀਤੀ ਆ, ਮੇਰੇ ਤਨ ਦਾ ਰੋਗ ਜਾਂਦਾ ਰਿਹਾ। ਸੁਣ ਕੇ ਭਗਤ ਸੈਣ ਜੀ ਦਾ ਹਿਰਦਾ ਪ੍ਰਭੂ ਰੰਗ ਵਿੱਚ ਇਹੋ ਜਿਹਾ ਰੰਗਿਆ ਗਿਆ, ਵਾਹਿਗੁਰੂ ਤੂੰ ਕਿੱਡਾ ਵੱਡਾ ਦਿਆਲੂ ਹੈ, ਮੇਰੇ ਵਰਗੇ ਨੀਚ ਜੇ ਸੈਣ ਦਾ ਰੂਪ ਬਣ ਕੇ ਆ ਕੇ ਇੱਕ ਦੁਨਿਆਵੀ ਰਾਜੇ ਦੀ ਮਾਲਿਸ਼ ਕਰ ਰਿਹਾ। ਬਸ ਉੱਥੋਂ ਹੀ ਰੰਗ ਲੱਗਾ ਤੇ ਪਰਮੇਸ਼ਰ ਦੀ ਭਗਤੀ ਵਿੱਚ ਜੁੜ ਕੇ ਮਹਾਨ ਭਗਤ ਹੋ ਗਏ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਇੰਨਾ ਵੱਡਾ ਮਾਣ ਸਨਮਾਨ ਦਿੱਤਾ ਕਿ ਜਦੋਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ ਤੇ ਮਹਾਰਾਜ ਭਗਤ ਸੈਣ ਜੀ ਦੇ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੇ। ਸੁਣ ਸੰਧਿਆ ਤੇਰੀ ਦੇਵ ਦਿਵਾਕਰ। ਅਧਪਤ ਆਦ ਸਮਾਈ। ਇਹ ਪਾਵਨ ਬਚਨ ਮਹਾਰਾਜ ਭਗਤ ਸੈਣ ਜੀ ਦੇ ਹਨ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਕਹਿ ਰਹੇ ਨੇ, ਦੇਖ ਜਾਤ ਆਪਣੀ ਭਾਸੈਨ। ਕਹਿੰਦੇ ਜਿਹੜੀ ਜਾਤ ਭਗਤ ਸੈਣ ਦੀ, ਜਿਹੜਾ ਕੰਮ ਉਹਦਾ ਵੀ ਨਾਈਆਂ ਵਾਲਾ ਸੀ, ਕਿਰਤ ਬੁੱਤੀਆਂ ਕੱਢਦੇ ਸਨ, ਉਹੀ ਕੰਮ ਤੈ ਕਰਦਾ ਭਾਈ ਤਿੰਗਾ ਨਾਈ ਜੀ।
ਕਰੀ ਸੇਵ ਸੰਤਨ ਕੀ ਰੈਣ।
ਵੇਖ ਉਸ ਭਾਈ ਸੈਣ ਨੇ, ਭਗਤ ਸੈਣ ਨੇ ਕਿਵੇਂ ਰਾਤ ਨੂੰ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਕੀਤੀ, ਸਾਰੀ ਰਾਤ ਉਹਨਾਂ ਦੀ ਸੰਗਤ ਵਿੱਚ ਹਰੀ ਜਸ ਸੁਣਦੇ ਰਹੇ।
ਪ੍ਰੇਮ ਪਰਖ ਕਰ ਸ਼੍ਰੀ ਭਗਵਾਨ।
ਉਧਰ ਆਪਣੇ ਭਗਤ ਸੈਣ ਦਾ ਪ੍ਰੇਮ ਪਰਖ ਕੇ ਅਕਾਲ ਪੁਰਖ ਜੀ ਭਗਵਾਨ ਜੀ
ਬਣੇ ਸੈਨ ਕੇ ਰੂਪ ਸੁਜਾਨ।
ਸੈਨ ਦਾ ਰੂਪ ਹੋ ਗਏ, ਸੈਨ ਦਾ ਰੂਪ ਧਾਰਨ ਕਰਕੇ
ਰਾਣੇ ਕੋ ਇਸ ਰੀਤ ਰਜਾਇਓ।
ਆ ਕੇ ਉਸ ਰਾਜੇ ਨੂੰ ਪ੍ਰਸੰਨ ਕੀਤਾ, ਉਹਦੀ ਮਾਲਿਸ਼ ਕੀਤੀ, ਚੰਬਲ ਦਾ ਰੋਗ ਉਹਦੇ ਸਰੀਰ ਦਾ ਉਹ ਜਾਂਦਾ ਰਿਹਾ।
ਬਖਸ਼ੀ ਤਬ ਕਵਾਏ ਹੁਲਸਾਇਓ।
ਔਰ ਕਹਿੰਦੇ ਬੜਾ ਖੁਸ਼ ਹੋਇਆ ਰਾਜਾ ਜਦੋਂ ਭਗਤ ਸੈਣ ਜੀ ਆਏ ਨਾ, ਪੁੱਜੇ ਉਹਦੀ ਸਭਾ ਚ, ਉਹਨੇ ਖਿਲਤ ਦਿੱਤੀ, ਸੋਹਣੀ ਪੁਸ਼ਾਕ ਦਿੱਤੀ ਭਗਤ ਸੈਣ ਜੀ ਨੂੰ।
ਇਸ ਕੇ ਸਮ ਸੰਤਨ ਕੀ ਸੇਵਾ।
ਮਹਾਰਾਜ ਜੀ ਕਹਿੰਦੇ ਵੇਖੋ ਕਿੰਨੀ ਸੇਵਾ ਕੀਤੀ ਤੇ ਕਿੱਡੇ ਮਹਾਂਪੁਰਸ਼ ਭਗਤ ਹੋਏ ਸੰਤਾਂ ਦੀ ਸੇਵਾ ਕਰਕੇ। ਭਾਈ ਤਿੰਗਾ ਜੀ, ਤੁਸੀਂ ਵੀ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਤੇ ਸੰਤਾਂ ਦੀ ਸੇਵਾ ਕਰਨੀ। ਸੰਤ ਜਨ ਖਾਲਸਾ ਜੀ, ਦੋ ਪ੍ਰਕਾਰ ਦੀ ਅਵਧੀ ਦੇ ਮਹਾਂਪੁਰਸ਼ ਸੰਤ ਹੁੰਦੇ ਆ। ਇੱਕ ਉਹ ਜਿਹੜੇ ਜੀਵਨ ਵਿੱਚ ਬੰਦਗੀ ਕਰਦੇ, ਸਾਧਨਾ ਕਰਦੇ, ਸਾਧਨਾ ਕਰਦਿਆਂ 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 ਪ੍ਰਭੂ ਦੇ ਰੂਪ ਵਿੱਚ ਜਾ ਕੇ ਭੇਦ ਹੋ ਜਾਂਦੇ, ਤੇ ਇੱਕ ਉਹ ਹੁੰਦੇ ਨੇ ਜਿਹੜੇ ਉਹਦੇ ਚ ਅਭੇਦ ਹੋ ਜਾਂਦੇ ਆ। ਫਿਰ ਜੀਵਾਂ ਦਾ ਭਲਾ ਕਰਨਾ ਹੁੰਦਾ, ਜੀਵਾਂ ਦੀ ਕਲਿਆਣ ਕਰਨੀ ਹੁੰਦੀ ਹੈ ਤਾਂ ਦਇਆ ਦੇ ਘਰ ਵਿੱਚ ਆ ਕੇ ਮੁੜ ਕੇ ਫਿਰ ਸਰੀਰ ਧਾਰਨ ਕਰਕੇ ਆ ਜਾਂਦੇ ਆ। ਉਹ ਜਨਮ ਤੋਂ ਹੀ ਸਿੱਧ ਪੁਰਸ਼ ਹੁੰਦੇ ਆ, ਉਹ ਮਹਾਂਪੁਰਸ਼ ਜਨਮ ਤੋਂ ਹੀ ਸਿੱਧ ਹੁੰਦੇ ਆ। ਇੱਕ ਜਨਮ ਲੈ ਕੇ ਸਾਧਨਾ ਕਰਕੇ ਸੰਤ ਬਣੇ, ਇੱਕ ਸੰਤ ਬਣਨ ਤੋਂ ਬਾਅਦ ਪਰਮੇਸ਼ਰ ਚ ਭੇਦ ਹੋ ਕੇ ਇੱਕ ਸਰੀਰ ਛੱਡ ਕੇ ਦੁਬਾਰਾ ਫਿਰ ਸਰੀਰ ਧਾਰਨ ਕਰਕੇ ਆਏ, ਫਿਰ ਉਹ ਜਨਮ ਤੋਂ ਹੀ ਸਿੱਧ ਹੁੰਦੇ ਆ, ਉਹ ਮਹਾਂਪੁਰਸ਼ ਉਹ ਮਹਾਤਮਾ। ਤੇ ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੇਵਾ ਕਰਨੀ ਹੈ।
ਕਰੋ ਸਦਾ ਰੀਜੇ ਗੁਰਦੇਵਾ।
ਜਦੋਂ ਸੰਤ ਜਨਾਂ ਦੀ ਸੇਵਾ ਕਰੋਗੇ ਤਾਂ ਗੁਰਦੇਵ ਪ੍ਰਸੰਨ ਹੋਣਗੇ ਤੁਹਾਡੇ ਤੇ।
ਸੁਣੋ ਉਪਦੇਸ਼ ਕਮਾਵਨ ਕੀਨ।
ਭਾਈ ਤਿੰਗਾ ਨਾਈ ਜੀ ਨੇ ਸਤਿਗੁਰਾਂ ਦਾ ਪਾਵਨ ਉਪਦੇਸ਼ ਸੁਣਿਆ, ਫਿਰ ਇਸ ਉਪਦੇਸ਼ ਨੂੰ ਕਮਾਇਆ। ਸੁਣਿਆ ਹੀ ਨਹੀਂ, ਅਸੀਂ ਖਾਲਸਾ ਜੀ ਕੇਵਲ ਕੰਨਾਂ ਦਾ ਸੁਣਨ ਤੱਕ ਹੀ ਸੀਮਤ ਰੱਖ ਲਿਆ ਸਭ ਕੁਝ। ਇਹਨੂੰ ਕਹਿੰਦੇ ਆ ਕੰਨਾਂ ਦਾ ਰਸ। ਬੋਲਣ ਵਾਲੇ ਸਾਡੇ ਵਰਗਿਆਂ ਦਾ ਹੋ ਗਿਆ ਬੋਲਣਾ ਪ੍ਰੋਫੈਸ਼ਨ, ਤੇ ਸੁਣਨ ਵਾਲਿਆਂ ਦਾ ਸੁਣਨਾ ਹੋ ਗਿਆ ਫੈਸ਼ਨ। ਬੋਲਣ ਵਾਲਿਆਂ ਦਾ ਬੋਲਣਾ ਜਦੋਂ ਪ੍ਰੋਫੈਸ਼ਨ ਹੋ ਜਾਏ ਤੇ ਸੁਣਨ ਵਾਲਿਆਂ ਦਾ ਸੁਣਨਾ ਜਦੋਂ ਫੈਸ਼ਨ ਹੋ ਜਾਏ, ਫਿਰ ਉੱਥੇ ਆਤਮ ਗਿਆਨ ਨਹੀਂ ਉਪਜਿਆ ਕਰਦਾ। ਆਤਮ ਗਿਆਨ ਉੱਥੇ ਨਹੀਂ ਉਪਜਿਆ ਕਰਦਾ ਜਿੱਥੇ ਕੇਵਲ ਕੰਨਾਂ ਦਾ ਰਾਸੀ ਲੈੜਾ ਸ਼ਰਵਣਾਂ ਦਾ। ਆਖੇ ਜੀ ਗਿਆਨੀ ਜੀ ਵਿਹਲੇ ਬੈਠੇ ਆ, ਕੋਈ ਗੱਲ ਹੀ ਸੁਣਾ ਦਿਓ। ਪੁੱਛਿਆ ਜੀ ਕਿਉਂ? ਕਹਿੰਦੇ ਇਸ ਕਰਕੇ ਵੀ ਟਾਈਮ ਪਾਸ ਹੋ ਜੂ। ਵੀ ਭਲੇ ਲੋਕਾਂ ਦੀ ਇਹ ਬਿਰਤੀ ਕਿ ਰੱਬ ਦੇ ਘਰ ਦੀਆਂ ਬਾਤਾਂ ਟਾਈਮ ਪਾਸ ਕਰਨ ਨੂੰ ਨੇ। ਟਾਈਮ ਹੀ ਪਾਸ ਕਰਨਾ ਤੇ ਲੈ ਲਓ ਮੂੰਗਫਲੀ ਲੈ ਕੇ ਖਾਈ ਜੋ, ਟਾਈਮ ਆਪੇ ਪਾਸ ਹੋ ਜਾਣਾ। ਉਹਦੇ ਵਾਸਤੇ ਗਿਆਨੀਆਂ ਦੇ ਕੋਲੋਂ ਜਾ ਕੇ ਕਥਾ ਕੀਰਤਨ ਸੁਣਨਾ ਤਾਂ ਟਾਈਮ ਪਾਸ ਨਹੀਂ। ਕਥਾ ਕੀਰਤਨ ਬ੍ਰਹਮ ਵਿਚਾਰ ਹੈ, ਪਰਮੇਸ਼ਰ ਦੇ ਘਰ ਦੀ ਵਿਚਾਰ ਹੈ, ਇਹ ਟਾਈਮ ਪਾਸ ਨਹੀਂ। ਹਾਂ ਇਹਦੇ ਵਿੱਚ ਜਿਹੜਾ ਸਮਾਂ ਬੀਤੇਗਾ ਉਹ ਸਫਲ ਜ਼ਰੂਰ ਹੋ ਜਾਏਗਾ, ਇਹ ਟਾਈਮ ਪਾਸ ਨਹੀਂ ਹੈ। ਭਾਈ ਤਿੰਗਾ ਜੀ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਿਆ, ਸੁਣ ਕੇ ਫਿਰ ਉਹਨੂੰ ਮੰਨਿਆ, ਉਹਦੀ ਕਮਾਈ ਕੀਤੀ, ਉਹਦਾ ਨਿਧਿਆਸਨ ਕੀਤਾ।
ਕਰਿਓ ਪ੍ਰੇਮ ਸਿੱਖੀ ਪਦ ਲੀਨ।
ਗੁਰੂ ਸਾਹਿਬ ਜੀ ਦਾ ਪ੍ਰੇਮ ਹਿਰਦੇ ਚ ਵਸ ਗਿਆ, ਗੁਰਸਿੱਖੀ ਦੀ ਮਹਾਨ ਪਦਵੀ, ਜਿਹੜਾ ਸਿੱਖੀ ਦਾ ਸਿਖਰ ਹੁੰਦਾ ਨਾ, ਉਸ ਸਿੱਖੀ ਦੀ ਮਹਾਨ ਪਦਵੀ ਨੂੰ ਭਾਈ ਸਾਹਿਬ ਭਾਈ ਧਿੰਗਾ ਨਾਈ ਜੀ ਨੇ ਪ੍ਰਾਪਤ ਕੀਤਾ
ਸਭ ਕੋ ਟੰਬ ਕੋ ਭਇਓ ਉਧਾਰ
ਕੱਲੇ ਭਾਈ ਧਿੰਗਾ ਜੀ ਨਹੀਂ ਉਧਰੇ ਉਹਨਾਂ ਦੇ ਨਾਲ ਉਹਨਾਂ ਦਾ ਕੁਟੰਬ ਉਹਨਾਂ ਦਾ ਟੱਬਰ ਵੀ ਉਧਰ ਗਿਆ ਜਿਹੜੇ ਆਪ ਆਤਮ ਗਿਆਨੀ ਹੋ ਜਾਣ ਇੱਕ ਪਰਿਵਾਰ ਵਿੱਚ ਮਹਾਂਪੁਰਸ਼ ਮਹਾਤਮਾ ਹੋ ਜਾਣ ਭਾਈ ਉਹਨਾਂ ਦੀ ਸੰਗਤ ਕਰਨ ਵਾਲੇ ਅੱਜ ਨਹੀਂ ਤਾਂ ਕੱਲ ਤਰ ਜ਼ਰੂਰ ਜਾਣਗੇ ਇਸ ਜਨਮ ਚ ਨਹੀਂ ਤਾਂ ਅਗਲੇ ਜਨਮ ਚ ਸਹੀ ਲਾਭ ਤਾਂ ਮਿਲੇਗਾ ਹੀ ਨਾ ਉਸ ਨਾਮ ਜਪਣ ਵਾਲੇ ਦੀ ਸੇਵਾ ਕਰਨ ਦਾ ਬੰਦਗੀ ਕਰਨ ਵਾਲੇ ਦੀ ਸੰਗਤ ਕਰਨ ਦਾ ਲਾਭ ਤਾਂ ਹਾਸਲ ਤਾਂ ਹੋਵੇਗਾ ਹੀ ਕਹਿੰਦੇ ਭਾਈ ਧਿੰਗਾ ਜੀ ਜਿੱਥੇ ਆਪ ਤਰੇ ਉੱਥੇ ਆਪਣਾ ਕੁਟੰਬ ਵੀ ਆਪਣਾ ਪਰਿਵਾਰ ਵੀ ਆਪਣੇ ਨਾਲ ਤਾਰ ਲਿਆ
ਜਿਮ ਕਾ ਛਿਟ ਸੇ ਲੋਹੋ ਪਾਰ
ਜਿਵੇਂ ਲੱਕੜ ਦੇ ਨਾਲ ਲੋਹੇ ਦੀਆਂ ਮੇਖਾਂ ਲੱਗੀਆਂ ਹੋਣ ਤਾਂ ਤਰ ਨਹੀਂ ਜਾਂਦੀਆਂ ਲੱਕੜ ਨਾਲ ਲੋਹਾ ਜਿਵੇਂ ਤਰ ਜਾਂਦਾ ਇਉਂ ਭਾਈ ਧਿੰਗਾ ਨਾਈ ਜੀ ਦੇ ਨਾਲ ਉਹਨਾਂ ਦਾ ਕੁਟੰਬ ਉਹਨਾਂ ਦੇ ਸੰਗੀ ਵੀ ਤਰ ਗਏ ਜਿੱਥੇ ਉਹ ਆਪ ਤਰੇ ਉਹਨਾਂ ਨੇ ਆਪਣੇ ਸੰਗੀ ਵੀ ਤਾਰ ਲਏ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਭਾਈ ਹੋਰ ਕਿਤਨੀ ਲੁਕਾਈ ਉਹਨਾਂ ਦੇ ਨਾਲ ਛੁੱਟ ਜਾਂਦੀ ਹੈ ਮੁਕਤ ਹੋ ਜਾਂਦੀ ਹੈ ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਗੁਰਮੁਖ ਹਨ
ਪਾਰੋ ਜੁਲਕਾ ਨਾਮ ਸੋ ਆਇਓ
ਖਾਲਸਾ ਜੀ ਮਹਾਨ ਤਤ ਵੇਤਾ ਮਹਾਂਪੁਰਸ਼ ਹੋਏ ਡੱਲੇ ਪਿੰਡ ਦੇ ਰਹਿਣ ਵਾਲੇ ਭਾਈ ਸਾਹਿਬ ਭਾਈ ਪਾਰੋ ਜੀ ਜੁਲਕਾ ਪਰਮਹੰਸ ਜਦੋਂ ਸਿੱਖਾਂ ਦੀ ਭਗਤ ਮਾਲਾ ਲਿਖੀ ਨਾ ਭਾਈ ਗੁਰਦਾਸ ਜੀ ਨੇ ਕੱਲੇ ਭਾਈ ਪਾਰੋ ਜੀ ਦੇ ਨਾਲ ਮਹਾਰਾਜ ਜੀ ਭਾਈ ਗੁਰਦਾਸ ਜੀ ਨੇ ਪਰਮਹੰਸ ਸ਼ਬਦ ਵਰਤਿਆ ਭਾਈ ਪਾਰੋ ਪਰਮਹੰਸ ਭਾਈ ਪਾਰੋ ਜੀ ਇਹੋ ਜੇ ਮਹਾਨ ਅੱਗੇ ਕਥਾ ਆਵੇਗੀ ਇਹਨਾਂ ਦੀ ਕੈਸੇ ਮਹਾਨ ਤਤ ਵੇਤਾ ਮਹਾਂਪੁਰਸ਼ ਹੋਏ ਗੁਰੂ ਅੰਗਦ ਸਾਹਿਬ ਦੇ ਸਮੇਂ ਸਿੱਖੀ ਧਾਰੀ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰਬੱਤ ਇਹਨਾਂ ਦੇ ਪਰਿਵਾਰ ਨਾਲ ਜੁੜਿਆ ਇਹਨਾਂ ਦੇ ਅੰਸ ਵੰਸ਼ ਵਿੱਚੋਂ ਸਨ ਸਤਿਕਾਰਯੋਗ ਮਾਤਾ ਦਮੋਦਰੀ ਜੀ ਜੋ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਮਹਿਲ ਸਨ ਭਾਈ ਸਾਹਿਬ ਭਾਈ ਪਾਰੋ ਜੀ ਪਰਮਹੰਸ ਕਿਵੇਂ ਪਰਮਹੰਸ ਅਵਸਥਾ ਨੂੰ ਪ੍ਰਾਪਤ ਹੋਏ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਚ ਆ ਕੇ ਉਪਦੇਸ਼ ਗ੍ਰਹਿਣ ਕੀਤਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ